ਧੰਨ ਵਾਹਿਗੁਰੂ ਸਾਹਿਬ ਜੀ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ। ਤੂੰ ਠਾਕੁਰ ਊਚ ਭਗਵਾਨਾ, ਧਨਾਸਰੀ ਮਹਿਲਾ ਪੰਜਵਾਂ, ਪੂਜਾ ਵਰਤ ਤਿਲਕ ਇਸ਼ਨਾਨਾ। ਪੁੰਨ ਦਾਨ ਬਹੁ ਦੈਨ, ਕਹੂੰ ਨਾ ਭੀਜੈ ਸੰਜਮ ਸੁਆਮੀ। ਬੋਲੈ ਮਿਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਬਹੁ ਪ੍ਰਕਾਰ ਖੋਜੈ ਸਭ ਤਾ ਕਉ, ਬਿਖਮ ਨਾ ਜਾਈ ਲੈਣਾ ਰਹਾਉ। ਜਾਪ ਤਾਪ ਭਰਮਨ ਬਸੁਦਾ ਕਰ, ਉਰਦ ਤਾਪ ਲੈ ਗੈਨਾ। ਇਹ ਬਿਦ ਨੈ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨਾ। ਅੰਮ੍ਰਿਤ ਨਾਮ ਨਿਰਮੋਲਕ ਹਰ ਜਾਸੋ, ਤਿਨ ਪਾਇਓ ਜਿਸ ਕਿਰਪੈਨਾ। ਸਾਧ ਸੰਗ ਰੰਗ ਪ੍ਰਭ ਭੇਟੈ, ਨਾਨਕ ਸੁਖ ਜਨ ਰਹਿਣਾ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਹੋ ਕੇ ਪਾਵਨ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਉਪਰੰਤ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਰਾਗ ਧਨਾਸਰੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 674 ਉੱਪਰ ਸੁਭਾਏਮਾਨ ਹੈ। ਗੁਰਦੇਵ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਦੁਨੀਆਂ ਦਾ ਹਰ ਮਨੁੱਖ, ਚਾਹੇ ਉਹ ਦੁਕਾਨ ਕਰਦਾ ਹੈ, ਚਾਹੇ ਕਿਸੇ ਕਾਰਖਾਨੇ 'ਚ ਕੰਮ ਕਰਦਾ ਹੈ, ਜਾਂ ਕਿਸੇ ਕਾਰਖਾਨੇ ਫੈਕਟਰੀ ਦਾ ਮਾਲਕ ਹੈ, ਜਾਂ ਖੇਤੀਬਾੜੀ ਕਰਦਾ ਹੈ, ਹਰ ਦੁਨੀਆਂ ਦਾ ਮਨੁੱਖ ਆਪਣੇ ਘਰ ਵਿੱਚ ਸ਼ਾਂਤੀ ਪੈਦਾ ਕਰਨਾ ਚਾਹੁੰਦਾ ਹੈ। ਕੋਈ ਵੀ ਦੁਨੀਆਂ 'ਤੇ ਮਨੁੱਖ ਐਸਾ ਨਹੀਂ ਮਿਲੇਗਾ ਜਿਹੜਾ ਸਾਨੂੰ ਇਹ ਆਪਣੀ ਜ਼ੁਬਾਨ ਤੋਂ ਕਹਿੰਦਾ ਹੋਵੇ ਕਿ ਮੈਂ ਆਪਣੇ ਘਰ ਵਿੱਚ ਸ਼ਾਂਤੀ, ਇਤਫਾਕ, ਪ੍ਰੇਮ ਨਹੀਂ ਵੇਖਣਾ ਚਾਹੁੰਦਾ। ਹਰ ਦੁਨੀਆਂ ਦਾ ਮਨੁੱਖ ਆਪਣੇ ਘਰ ਵਿੱਚ ਸ਼ਾਂਤੀ, ਟਿਕਾ ਵੇਖਣਾ ਚਾਹੁੰਦਾ ਹੈ, ਚਾਹੁੰਦਾ ਹਰ ਕੋਈ ਹੈ। ਪਰ ਜਿਸ ਤਰੀਕੇ ਨਾਲ ਸ਼ਾਂਤੀ ਪੈਦਾ ਕਰਨਾ ਚਾਹੁੰਦਾ ਹੈ, ਸ਼ਾਂਤੀ ਪੈਦਾ ਹੋਣ ਦੀ ਬਜਾਏ ਅਸ਼ਾਂਤੀ ਪੈਦਾ ਹੁੰਦੀ, ਸ਼ਾਂਤੀ ਨਹੀਂ। ਤਰੀਕੇ ਬੜੇ ਨੇ, ਬਹੁਤ ਯਤਨ ਕਰਦਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਪੈਦਾ ਕਰ ਸਕਾਂ, ਟਿਕਾਅ ਪੈਦਾ ਕਰ ਸਕਾਂ। ਸ਼ਬਦ ਦੇ ਰਹਾਓ ਵਾਲੇ ਬੰਦ ਵਿੱਚ ਜੋ ਗੁਰਦੇਵ ਨੇ ਵਿਚਾਰ ਬਖਸ਼ਿਸ਼ ਕੀਤੇ ਨੇ, ਇੱਕ ਵਾਰੀ ਫਿਰ ਦੁਬਾਰਾ ਤੋਂ ਆਪਣੀ ਸੁਰਤ ਕੇਂਦਰਿਤ ਕਰਨੀ ਹੈ। ਰਹਾਓ ਦੇ ਬੰਦ ਨੂੰ ਦਾਸ ਪੜ੍ਹੇਗਾ, ਆਪ ਜੀ ਨੇ ਪਿੱਛੇ ਪਿੱਛੇ ਪੜ੍ਹਨਾ, ਤਾਂ ਕਿ ਰਹਾਓ ਦਾ ਬੰਦ ਜੇ ਸਮਝ ਵਿੱਚ ਆ ਗਿਆ, ਬਾਕੀ ਬੰਦ ਆਪਣੇ ਆਪ ਵਿੱਚ ਸਮਝ ਵਿੱਚ ਆ ਜਾਣਗੇ। ਨਾਮ ਜਪਤ ਮਨ ਚੈਨ ਪ੍ਰਭ ਜੀ ਕੋ, ਨਾਮ ਜਪਤ ਮਨ ਚੈਨ, ਨਾਮ ਜਪਤ ਮਨ ਚੈਨ ਪ੍ਰਭ ਜੀ ਕੋ, ਨਾਮ ਜਪਤ ਮਨ ਚੈਨ। ਸਾਰੇ ਕਿਰਪਾ ਕਰੋ ਜੀ, ਨਾਮ ਜਪਤ ਮਨ ਚੈਨ ਪ੍ਰਭ ਜੀ ਕੋ, ਨਾਮ ਜਪਤ ਮਨ ਚੈਨ, ਨਾਮ ਜਪਤ ਮਨ ਚੈਨ ਪ੍ਰਭ ਜੀ ਕੋ, ਨਾਮ ਜਪਤ ਮਨ ਚੈਨ। ਬਹੁ ਪ੍ਰਕਾਰ ਖੋਜੈ ਸਭ ਤਾ ਕਉ, 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 ਬਿਖਮ ਨਾ ਜਾਈ ਲੈਣਾ, ਬਿਖਮ ਨਾ ਜਾਈ ਲੈਣਾ, ਨਾਮ ਜਪਤ ਮਨ ਚੈਨ ਪ੍ਰਭ ਜੀ ਕੋ, ਨਾਮ ਜਪਤ ਮਨ ਚੈਨ, ਨਾਮ ਜਪਤ ਮਨ ਚੈਨ। ਸਤਿਗੁਰੂ ਜੀ ਨੇ ਖਿਆਲ ਬਹੁਤ ਪਿਆਰਾ ਦਿੱਤਾ ਹੈ, ਕਹਿੰਦੇ ਨੇ ਸ਼ਾਂਤੀ ਟਿਕਾ ਪੈਦਾ ਹਰ ਕੋਈ ਮਨੁੱਖ ਚਾਹੁੰਦਾ ਹੈ ਆਪਣੇ ਘਰ ਵਿੱਚ ਕਰਨੀ, ਪਰ ਕਿਹੜੇ ਯਤਨ ਨਾਲ ਸ਼ਾਂਤੀ ਟਿਕਾ ਆਉਣੀ ਹੈ ਜੀਵਨ ਦੇ ਵਿੱਚ, ਇਹਦੇ ਹਰਿਆਵਲ ਆਉਣੀ ਹੈ, ਉਹ ਕੰਮ ਕਰਨ ਨੂੰ ਤਿਆਰ ਨਹੀਂ। ਰਹਾਓ ਦਾ ਬੰਦ ਹੈ ਪ੍ਰਭ ਜੀ ਕੋ, ਨਾਮ ਜਪਤ ਮਨ ਚੈਨ, ਮਨ ਵਿੱਚ ਚੈਨ, ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਿਆ ਆਉਣੀ ਹੈ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ। ਇਸ ਨਾਮ ਜਪਣ ਤੋਂ ਬਿਨਾਂ ਬਾਕੀ ਹੋਰ ਬੜੇ ਤਰੀਕੇ ਅਪਣਾਏ ਜਾ ਰਹੇ ਨੇ ਸ਼ਾਂਤੀ ਪੈਦਾ ਕਰਨ ਲਈ, ਬਹੁ ਪ੍ਰਕਾਰ। ਬਹੁ ਪ੍ਰਕਾਰ ਖੋਜੈ, ਖੋਜ ਰਹੇ ਨੇ, ਜੀਵ ਲੱਭ ਰਹੇ ਨੇ। ਬਹੁ ਪ੍ਰਕਾਰ ਖੋਜੈ ਸਭ ਤਾਕੋ, ਤਾਕੋ ਉਸ ਨੂੰ, ਸ਼ਾਂਤੀ ਨੂੰ, ਟਿਕਾ ਨੂੰ, ਰੱਬ ਨੂੰ। ਬਹੁ ਪ੍ਰਕਾਰ ਖੋਜੈ ਸਭ ਤਾਕੋ, ਪਰ ਦਾਤਾ ਜੀ ਕਹਿਣ ਲੱਗੇ ਬਿਖਮ ਔਖਾ ਹੈ, ਨਾ ਜਾਈ ਲੈਣ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਘਰ ਵਿੱਚ ਸ਼ਾਂਤੀ ਪੈਦਾ ਕਰਨੀ, ਟਿਕਾ ਪੈਦਾ ਕਰਨਾ ਔਖਾ ਹੈ, ਹੋਰ ਕਿਸੇ ਤਰੀਕੇ ਨਾਲ ਪੈਦਾ ਨਹੀਂ ਹੋ ਸਕਦਾ। ਸਵਾਲ ਪੈਦਾ ਹੋ ਗਿਆ, ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਨਾਮ ਜਪਿਆ ਸ਼ਾਂਤੀ ਪੈਦਾ ਹੋਣੀ ਹੈ, ਨਾਮ ਤਾਂ ਜਪਿਆ ਜਾ ਰਿਹਾ ਸਾਡੀ ਸਿੱਖ ਕੌਮ ਦੇ ਵਿੱਚ, ਕੁਦਰਤੀ ਗੱਲ ਹੈ, ਜਪਿਆ ਜਾ ਰਿਹਾ। ਦੋ ਦੋ ਘੰਟੇ ਕੋਈ ਜਪਦਾ ਹੈ, ਕੋਈ ਅੱਧਾ ਘੰਟਾ ਜਪਦਾ ਹੈ, ਪਰ ਜੋ ਤਰੀਕਾ ਗੁਰੂ ਨੇ ਦੱਸਿਆ ਸੀ ਉਹ ਖੁੰਝਾ ਬੈਠੇ। ਮੈਂ ਸਵੇਰੇ ਵੀ ਬੰਗਲਾ ਸਾਹਿਬ ਤੋਂ ਇੱਕ ਬੇਨਤੀ ਕੀਤੀ ਸੀ, ਜਦੋਂ ਲਫ਼ਜ਼ ਨਾਮ ਆਉਂਦਾ ਹੈ ਸਾਡਾ ਧਿਆਨ ਇੱਕ ਸ਼ਬਦ ਵੱਲ ਜਾਂਦਾ ਹੈ, ਕਿ ਸ਼ਾਇਦ ਜਿਵੇਂ ਸਾਡਾ ਨਾਂ ਹੈ, ਦਿੱਲੀ ਸ਼ਹਿਰ ਦਾ ਨਾਂ ਹੈ, ਅੰਮ੍ਰਿਤਸਰ ਸ਼ਹਿਰ ਦਾ ਨਾਂ ਹੈ, ਜਿਵੇਂ ਕਿਸੇ ਵਿਅਕਤੀ ਦਾ ਨਾਂ ਹੈ, ਇੱਦਾਂ ਦਾ ਪਰਮਾਤਮਾ ਦਾ ਨਾਮ ਵੀ ਹੈ, ਇੱਦਾਂ ਸਾਡੇ ਦਿਮਾਗ 'ਚ ਇੱਦਾਂ ਦਾ ਖਿਆਲ ਆਉਂਦਾ ਹੈ, ਅਸੀਂ ਇੱਦਾਂ ਦਾ ਖਿਆਲ ਪਾਲ ਕੇ ਬੈਠੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 1400 ਤੁਸੀਂ ਆਪ ਅੰਕ ਵਾਚ ਲੈਣਾ 2 ਅਤੇ 3 1400 2 ਅਤੇ 3 ਅੰਕਾਂ ਦੇ ਉੱਤੇ ਧਿਆਨ ਨਾਲ ਵੇਖਣਾ ਵਾਹਿਗੁਰੂ ਲਫਜ਼ ਦੀ ਵਰਤੋਂ ਕੀਤੀ ਹੋਈ ਹੈ ਪਾਠ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਪਿਤਾ ਜੀ ਗੁਰੂ ਅਰਜਨ ਸਾਹਿਬ ਫਿਰ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ 11 ਪਟ 15 ਭਗਤ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਵਾਹਿਗੁਰੂ ਲਫਜ਼ ਨਹੀਂ ਹੈ ਕਿਤੇ ਵੀ ਤੁਹਾਡੇ ਵਿੱਚੋਂ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਹੈ ਤਾਂ ਅਗਲੀ ਵਾਰ ਜਦੋਂ ਕਰਨਾ ਕੋਲ ਡਾਇਰੀ ਰੱਖ ਕੇ ਕਰਨਾ ਹੈ ਕੋਲ ਡਾਇਰੀ ਰੱਖ ਲੈਣੀ ਹੈ ਜਿੱਥੇ ਜਿੱਥੇ ਆਵੇ ਨੋਟ ਕਰੀ ਜਾਣਾ ਹੈ ਸਾਡੀ ਕੌਮ 'ਚ ਇੱਥੇ ਇੱਕ ਭੁਲੇਖਾ ਪੈ ਗਿਆ ਜੋ ਸਾਨੂੰ ਵਾਹਿਗੁਰੂ ਨਾਮ ਦਿੱਤਾ ਉਹ ਵਾਹਿਗੁਰੂ ਨਾਮ ਦਾ ਅਰਥ ਪਤਾ ਕੀ ਹੈ ਵਾਹ ਕਦੋਂ ਨਿਕਲਦਾ ਸਾਡੇ ਮੂੰਹ 'ਚੋਂ ਕਿਸੇ ਮਨੁੱਖ ਨੇ ਆਪਣੇ ਘਰ ਵਿੱਚ ਲੈਪਟੋਪ ਖਰੀਦ ਕੇ ਲਿਆਂਦਾ ਹੋਵੇ ਪਰ ਪਤਾ ਨਾ ਹੋਵੇ ਲੈਪਟੋਪ ਚਲਾਉਣ ਦਾ ਲੈਪਟੋਪ ਨਵਾਂ ਲੈ ਕੇ ਆਇਆ ਹੋਵੇ ਪਰ ਪਤਾ ਨਾ ਹੋਵੇ ਚਲਾਉਣ ਦਾ ਘਰ ਲਿਆ ਕੇ ਉਹਨਾਂ ਕੁ ਆਉਂਦਾ ਹੋਵੇ ਵੀ ਉਹ 'ਚ ਟਾਈਪ ਕਰ ਲੈਣਾ ਵਾ ਕਿਸੇ ਨੂੰ ਮੇਲ ਕਰ ਲੈਣਾ ਕੋਈ ਆਵੇ ਚੰਗਾ ਕੰਪਿਊਟਰ ਦੀ ਇੰਜੀਨੀਅਰ ਕੀਤੀ ਹੋਵੇ ਉਹਨੂੰ ਦੱਸੇ ਵੀ ਭਾਈ ਇਹਦੇ ਵਿੱਚ ਤੂੰ ਵਿਦੇਸ਼ਾਂ 'ਚ ਬੈਠੇ ਹਾਂ ਲਾਈਵ ਗੱਲ ਵੀ ਕਰ ਸਕਦਾ ਹੈ ਇਹਦੇ ਵਿੱਚ ਆਹ ਸਹੂਲਤ ਵੀ ਹੈਗੀ ਹੈ ਉਹ ਗੁਣ ਦੱਸਣ ਲੱਗ ਪਏ ਲੈਪਟੋਪ ਦੇ ਇਹਦੇ ਵਿੱਚ ਆਹ ਵੀ ਹੈਗਾ ਆਹ ਵੀ ਹੈਗਾ ਅਤੇ ਉਹਦੀ ਦੱਸਣਾ ਤੁਹਾਨੂੰ ਲੱਗਿਆ ਵਾਹ ਵੀ ਮੇਰੇ ਕੋਲ 2 ਸਾਲ ਦਾ ਸੀ ਮੈਨੂੰ ਪਤਾ ਨਹੀਂ ਸੀ ਮੈਂ ਇਹਦੀ ਵਰਤੋਂ ਹੀ ਨਹੀਂ ਕਰਦਾ ਸੀ ਉਹ ਵਾਹ ਕਦੋਂ ਨਿਕਲਿਆ ਜਦੋਂ ਲੈਪਟੋਪ ਦੇ ਅੰਦਰ ਦੇ ਪਤਾ ਗੁਣਾਂ ਦਾ ਪਤਾ ਲੱਗਾ ਵਾਹ ਕਹਿਣਾ ਹੈ ਵਾਹ ਗੁਰੂ ਕਹਿਣਾ ਹੈ ਪਰ ਵਾਹ ਉਦੋਂ ਨਿਕਲੇਗਾ ਜਦੋਂ ਮੈਨੂੰ ਗੁਣਾਂ ਬਾਰੇ ਪਤਾ ਲੱਗੇਗਾ ਅੱਜ ਗੁਣਾਂ ਬਾਰੇ ਪਤਾ ਨਹੀਂ ਹੈ ਪਰ ਵਾਹਿਗੁਰੂ ਕਿਹਾ ਜਾ ਰਿਹਾ ਹੈ ਕੋਈ ਵਿਅਕਤੀ ਦਿੱਲੀਓਂ ਅੰਮ੍ਰਿਤਸਰ ਜਾਏ ਅਤੇ ਇੱਥੋਂ ਵਸਣ ਵਾਲਾ ਬੰਦਾ ਪੁੱਛੇ ਭਾਈ ਤੂੰ ਅੰਮ੍ਰਿਤਸਰ ਹੋ ਕੇ ਆਇਆ ਹੈ ਤੂੰ ਰੋਜ਼ ਅੰਮ੍ਰਿਤਸਰ ਅੰਮ੍ਰਿਤਸਰ ਕਰਦਾ ਹੈ ਤੈਨੂੰ ਪਤਾ ਹੈ ਵੀ ਅੰਮ੍ਰਿਤਸਰ ਵਿੱਚ ਸਰੋਵਰ ਕਿੱਡਾ ਵੱਡਾ ਹੈ ਉੱਥੇ ਦਰਬਾਰ ਸਾਹਿਬ ਦਾ ਮੇਨ ਗੇਟ ਕਿਸ ਬੰਨੇ ਹੈ ਉੱਥੇ ਅਜਾਇਬ ਘਰ ਕਿੱਡਾ ਵੱਡਾ ਹੈ ਉੱਥੋਂ ਦੀ ਰਿਹਾਇਸ਼ ਕਿੰਨੀ ਹੈ ਅਤੇ ਦੱਸਣ ਵਾਲਾ ਜੇ ਤਾਂ ਦੱਸ ਦੇਵੇ ਦਾ ਅਰਥ ਉਹਨੂੰ ਅੰਮ੍ਰਿਤਸਰ ਬਾਰੇ ਕੋਈ ਨੌਲੇਜ ਹੈ ਕਿਉਂਕਿ ਉਹਨੇ ਵੇਖ ਕੇ ਆਇਆ ਅਤੇ ਜੇ ਕਹੇ ਨਹੀਂ ਭਾਈ ਮੈਂ ਤਾਂ ਅੱਜ ਤੱਕ ਅੰਮ੍ਰਿਤਸਰ ਗਿਆ ਵੀ ਨਹੀਂ ਕਹਿੰਦੇ ਵੀ ਤੂੰ ਰੋਜ਼ ਅੰਮ੍ਰਿਤਸਰ ਅੰਮ੍ਰਿਤਸਰ ਕਰੀ ਜਾਂਦਾ ਹੈ ਤੂੰ ਵੇਖਿਆ ਤਾਂ ਕੁਝ ਹੈ ਨਹੀਂ ਕੀ ਅੰਮ੍ਰਿਤਸਰ ਦਾ ਤੂੰ ਕੀ ਵੇਖ ਲਿਆ ਕੇਵਲ ਨਾ ਜਦੋਂ ਅਸੀਂ ਵਾਹਿਗੁਰੂ ਲਫਜ਼ ਬਾਰੇ ਕਲੀਅਰ ਹੋ ਜਾਵਾਂਗੇ ਨਾ ਪਟ ਸਾਹਿਬਾਨਾਂ ਨੇ ਵਾਹਿਗੁਰੂ ਲਫਜ਼ ਕਦੋਂ ਕਿਹਾ ਜਦੋਂ ਉਹਨਾਂ ਨੂੰ ਕੁਝ ਫਰਕ ਜਾ ਪਿਆ ਕਿ ਜੋ ਅਸੀਂ ਪਹਿਲਾਂ ਜੀਵਨ ਵੇਖ ਕੇ ਆਏ ਹਾਂ ਇਸ ਜੀਵਨ 'ਚ ਸਾਡੇ ਤਬਦੀਲੀ ਕੁਝ ਹੋਰ ਆ ਗਈ ਹੈ ਵਾਹਿਗੁਰੂ ਕਹਿਣ ਵਕਤ ਸਾਡੇ ਜਿਹਨ ਵਿੱਚ ਹੋਵੇ ਰੱਬ ਨਿਰਵੈਰ ਹੈ ਮੈਂ ਤਾਂ ਹੁਣੇ ਵੈਰ ਕਰਕੇ ਆਇਆ ਕਿਸੇ ਨਾਲ ਮੈਂ ਤਾਂ ਹੁਣੇ ਉਹਦਾ ਹੱਕ ਖਾ ਕੇ ਆਇਆ ਮੈਂ ਤਾਂ ਹੁਣੇ ਧੋਖਾ ਮਾਰ ਕੇ ਆਇਆ ਵਾਹਿਗੁਰੂ ਕਹਿਣ ਵਕਤ ਜਿਹਨ ਵਿੱਚ ਖਿਆਲ ਹੋਵੇ ਰੱਬ ਨਿਰਭਉ ਹੈ ਮੈਂ ਤਾਂ ਹੁਣੇ ਡਰ ਕੇ ਆਇਆ ਮੈਂ ਤਾਂ ਨਿੰਬੂ ਅਤੇ ਮਿਰਚਾਂ ਟੰਗ ਕੇ ਆਇਆ ਆਪਣੀ ਦੁਕਾਨ ਦੇ ਅੱਗੇ ਮੈਂ ਤਾਂ ਕਾਲਾ ਟਿੱਕਾ ਲਾਇਆ ਆਪਣੇ ਪੁੱਤਰ ਦੇ ਮੱਥੇ 'ਤੇ ਕੋਈ ਨਜ਼ਰ ਨਾ ਲਾ ਜਾਏ ਮੈਂ ਹੁਣੇ ਵਾਹਿਗੁਰੂ ਕਿਹਾ ਵਾਹਿਗੁਰੂ ਨਿਰਭਉ ਹੈ ਮੈਂ ਤਾਂ ਡਰਿਆ ਹੋਇਆ ਵਾਂ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਇਹਦਾ ਅਰਥ ਧਿਆਇਆ ਨਹੀਂ ਤੇਰਾ ਤਾਂ ਭਉ ਗਵਾਚਣਾ ਚਾਹੀਦਾ ਸੀ ਤੇਰਾ ਭਉ ਤਾਂ ਗਵਾਚਿਆ ਹੀ ਨਹੀਂ ਧਿਆਉਣ ਵਕਤ ਇਹ ਖਿਆਲ ਹੋਵੇ ਨਿੱਕੀਆਂ ਨਿੱਕੀਆਂ ਉਦਾਹਰਨਾਂ ਨੇ ਜਦੋਂ ਧੀ ਵਿਆਹੀ ਜਾਂਦੀ ਹੈ ਧੀ ਦੇ ਵਿਆਹਣ ਤੋਂ ਬਾਅਦ ਇੱਕ ਦਿਨ ਮਾਂ ਦੀਆਂ ਅੱਖਾਂ 'ਚ ਹੰਝੂ ਵੇਖੇ ਪੁੱਤਰ ਨੇ ਧਿਆਨ ਦੇਣਾ ਬੜੀ ਸਾਦਾ ਜੀ ਗ੍ਰਿਸਤੀ ਪਰਿਵਾਰਾਂ ਦੀ ਉਦਾਹਰਨ ਹੈ ਮਾਂ ਦੀਆਂ ਅੱਖਾਂ 'ਚ ਹੰਝੂ ਵੇਖ ਕੇ ਪੁੱਤਰ ਆਇਆ ਮਾਂ ਕੀ ਗੱਲ ਹੈ ਅੱਜ ਅੱਖਾਂ 'ਚ ਪਾਣੀ ਹੈ ਕੀ ਗੱਲ ਹੈ ਕਹਿੰਦੀ ਧੀ ਯਾਦ ਆਈ ਹੈ ਕਿਉਂ ਕਿਉਂਕਿ ਅੱਜ ਬੁਖਾਰ ਸੀ ਮਾਂ ਨੂੰ ਅੱਜ ਬਦਨ ਦਰਦ ਕਰਦਾ ਸੀ ਮਾਂ ਕਿਉਂ ਯਾਦ ਆਈ ਪੁੱਤਰ ਜਦੋਂ ਬੁਖਾਰ ਚੜ੍ਹਦਾ ਹੁੰਦਾ ਸੀ ਕਦੀ ਸਿਰ ਦਬਾਉਂਦੀ ਹੁੰਦੀ ਸੀ ਭੱਜ ਕੇ ਆਪ ਗੋਲੀ ਲੈ ਕੇ ਆਉਣਾ ਵਿਆਹ ਦਿੱਤੀ ਹੈ ਨਾ ਹੁਣ ਮਾਂ ਨੇ ਧੀ ਨੂੰ ਯਾਦ ਕੀਤਾ ਮਾਂ ਨੇ ਧੀ ਨੂੰ ਯਾਦ ਕੀਤਾ ਉਹ ਕੀ ਉਹ ਧੀਏ ਧੀਏ ਕਰ ਰਹੀ ਸੀ ਬੈਠੀ ਉਹਨੇ ਧੀਏ ਧੀਏ ਕੀਤਾ ਸੀ ਉਹਨੂੰ ਆਪਣੀ ਧੀ ਦੇ ਗੁਣ ਚੇਤੇ ਆਏ ਸੁਭਾਵਕ ਅੱਖਾਂ 'ਚ ਪਾਣੀ ਆ ਗਿਆ ਸੁਭਾਵਿਕ ਸਰੀਰ ਲੂਈ ਕੰਢੇ ਹੋ ਗਏ। ਇੱਕ ਵਾਰ ਵੀ ਉਹ ਧੀ ਮੇਰੇ ਕੋਲ ਹੁੰਦੀ ਸੀ, ਮੇਰਾ ਦਰਦ ਵਡਾਉਂਦੀ ਹੁੰਦੀ ਸੀ। ਕਦੀ ਰੱਬ ਦਾ ਨਾਮ ਲੈਣ ਲੱਗੇ ਹਾਂ, ਇਹ ਗੁਣ ਚੇਤੇ ਆਏ ਨੇ ਸਾਨੂੰ, ਜਿਵੇਂ ਮਾਂ ਨੂੰ ਧੀ ਦੇ ਗੁਣ ਚੇਤੇ ਆਉਂਦੇ ਨੇ। ਨਾਮ ਜਪਤ ਮਨ ਚੈਨ ਦਾ ਅਰਥ ਹੈ, ਜੋ ਮੈਂ ਜਿਹਦੇ ਜਿਹਦਾ ਨਾਮ ਜਪਣਾ ਹੈ ਉਹਦੇ ਗੁਣਾਂ ਬਾਰੇ ਮੈਨੂੰ ਪਤਾ ਹੋਵੇ। ਗੁਣ ਗਾਵਾਂ ਗੁਣ ਵਿਥਰਾਂ, ਗੁਣ ਬੋਲੀ ਮੇਰੀ ਮਾਏ, ਗੁਣ ਗਾਉਣੇ ਉਸਦੀ ਭਗਤੀ ਹੈ। ਵਿਣ ਗੁਣ ਕੀਤੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਆਪਣੇ ਅੰਦਰ ਰੱਬ ਦੇ ਗੁਣ ਪੈਦਾ ਕਰਨ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਪਰਮਾਤਮਾ ਦੇ ਗੁਣ ਜੀਵਨ 'ਚ ਪੈਦਾ ਕਰਨਾ ਉਸਦਾ ਸਿਮਰਨ ਹੈ, ਉਸਦੀ ਬੰਦਗੀ ਹੈ, ਉਸਦੀ ਇਬਾਦਤ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਬੜੇ ਖਿਆਲ ਦਿੱਤੇ ਮੇਰੇ ਮਾਲਕ ਨੇ ਨਾਮ ਜਪਣ ਦੇ। ਕਈ ਵਾਰ ਆਮ ਸਾਡੇ ਸੁਣਨ ਵਾਲੇ ਵੀਰਾਂ ਨੂੰ ਇੰਝ ਲੱਗਦਾ ਹੈ ਕਿ ਜੋ ਮਿਸ਼ਨਰੀ ਵੀਰ ਨੇ, ਜਿਹੜੇ ਕਿਸੇ ਮਿਸ਼ਨਰੀ ਕਾਲਜਾਂ ਤੋਂ ਪੜ੍ਹੇ ਹੋਏ ਨੇ, ਉਹ ਤਾਂ ਵਾਹਿਗੁਰੂ ਦੇ ਵਿਰੋਧੀ ਨੇ। ਆਮ ਕਈ ਵਾਰੀ ਇੰਝ ਭੁਲੇਖਾ ਪੈਂਦਾ, ਲਾਈਵ ਬੰਗਲਾ ਸਾਹਿਬ ਤੋਂ ਬੋਲਦੇ ਹਾਂ, ਅਸੀਂ ਕਹਿੰਦੇ ਭਾਈ ਫੋਨ ਕਰੋ ਪੁੱਛੋ, ਅਸੀਂ ਵਿਰੋਧੀ ਨਹੀਂ, ਅਸੀਂ ਤਾਂ ਕਹਿੰਦੇ ਜਿਸ ਨਿਰੰਕਾਰ ਦੇ ਗੁਣ ਗਾਉਣੇ ਉਹਦੇ ਬਾਰੇ ਪਤਾ ਤਾਂ ਲੱਗ ਜਾਏ, ਉਹ ਵੈਰ ਤੋਂ ਰਹਿਤ ਹੋ, ਤੁਸੀਂ ਵੈਰ ਪਾਲ ਕੇ ਬੈਠੇ ਹੋਏ ਹੋ। ਉਹਦੇ ਗੁਣ ਗਾਉਣੇ ਨੇ, ਉਹ ਨਿਰਭਉ ਹੈ, ਉਹ ਕਿਸੇ ਤੋਂ ਨਹੀਂ ਡਰਦਾ। ਤੁਸੀਂ ਤਾਂ ਨਿੰਬੂ ਅਤੇ ਮਿਰਚਾਂ ਵੀ ਦੁਕਾਨਾਂ ਅੱਗੇ ਬੰਨ ਕੇ ਬੈਠੇ ਹੋਏ ਹੋ, ਟਰੱਕ ਲੈਂਦੇ ਹੋ ਅਤੇ ਮਗਰ ਬੁਰੀ ਨਜ਼ਰ ਵਾਲਾ ਤੇਰੇ ਮੂੰਹ ਕਾਲਾ ਲਿਖ ਦਿੰਦੇ ਹੋ, ਨਵੀਂ ਕੋਠੀ ਪਾਉਂਦੇ ਹੋ ਅਤੇ ਡਰਾਉਣੀ ਫੋਟੋ ਲਾ ਦਿੰਦੇ ਹੋ, ਅਤੇ ਪੜ੍ਹ ਰਹੇ ਹੋ ਨਿਰਭਉ ਨੂੰ ਅਤੇ ਜਪ ਰਹੇ ਹੋ ਨਿਰਵੈਰ ਨੂੰ। ਉਹਦੇ ਗੁਣ ਗਾਉਣੇ ਨੇ, ਉਸਦੀ ਇਬਾਦਤ ਕਰਨੀ, ਉਹਦੇ ਗੁਣਾਂ ਨੂੰ ਜੀਵਨ 'ਚ ਆਧਾਰ ਬਣਾ ਕੇ ਆਪਣਾ ਜੀਵਨ ਜਿਉਣਾ ਹੈ। ਜਿਹੜੀ ਮੈਂ ਗੱਲ ਉੱਥੇ ਬੰਗਲਾ ਸਾਹਿਬ ਕਹੀ ਸੀ ਲਾਈਵ, ਕਿ ਮੋਗੇ ਦੇ ਏਰੀਏ ਵਿੱਚ ਇੱਕ ਭਾਈ ਪੈਦਾ ਹੋਇਆ, ਜੇ ਬਾਬਾ ਲਵਜ ਉਹਦੇ ਨਾਂ ਨਾਲ ਲੱਗਾ ਨਹੀਂ, ਯੂਟਿਊਬ 'ਤੇ ਜਾ ਕੇ ਤੁਸੀਂ ਵੇਖ ਲੈਣਾ ਉਹ ਨਾਮ ਕਿਵੇਂ ਜਪਾ ਰਿਹਾ। ਕਹਿੰਦਾ ਵਾਹ ਦਾ ਹਮਲਾ ਹੋਣਾ ਅਤੇ ਗੁਰੂ ਅੱਗੇ ਤੁਸੀਂ ਜਵਾਬ ਦੇਣਾ, ਵਾਹ ਨੇ ਹਮਲਾ ਕਰਨਾ ਅਤੇ ਇੱਦਾਂ ਸੰਗਤ ਬੈਠੀ ਹੋਈ ਹੈ, ਦਸਤਾਰਾਂ ਲੱਥ ਰਹੀਆਂ ਨੇ, ਐਂ ਲੱਤਾਂ ਮਾਰ ਰਹੇ, ਤੁਹਾਨੂੰ ਪੱਗ ਲੈ, ਕਈਆਂ ਦੀਆਂ ਪੱਗਾਂ ਲੈ ਗਈਆਂ, ਉਹ ਨਾਮ ਜਪਦੇ ਆ। ਤੁਸੀਂ ਯੂਟਿਊਬ 'ਤੇ ਵੇਖ ਲਓ, ਜਦੋਂ ਤੁਸੀਂ ਆ ਪੂਰਾ ਇੰਟਰਨੈਟ 'ਤੇ ਐਸੀ ਚੀਜ਼ ਆ, ਵਰਲਡ ਵਿੱਚ ਹਰ ਬੰਦਾ ਵੇਖ ਰਿਹਾ, ਜਦੋਂ ਤੁਹਾਡੀ ਉਸ ਕੌਮ ਨੂੰ ਦੂਜੇ ਧਰਮਾਂ ਦੇ ਬੰਦੇ ਵੇਖਣਗੇ, ਕਹਿਣਗੇ ਗੁਰੂ ਨਾਨਕ ਪਾਤਸ਼ਾਹ ਆਹ ਸਿੱਖ ਤਿਆਰ ਕਰਕੇ ਗਿਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਐਸਾ ਨਾਮ 'ਚ ਪਾ ਕੇ ਗਿਆ ਸੀ। ਕੀ ਜਵਾਬ ਦਿਓਗੇ ਤੁਸੀਂ ਉਹ 'ਤੇ? ਉਹਦੇ ਵਿੱਚ ਭੈਣਾਂ ਵੀ ਨੇ, ਉਹਦੇ ਵਿੱਚ ਵੀਰ ਵੀ ਨੇ, ਅਤੇ ਕਈ ਤਾਂ ਬਹੁਤ ਜ਼ਿਆਦੀਆਂ ਤੇਜ਼ ਤੇਜ਼ ਲੱਤਾਂ ਮਾਰਦੇ ਨੇ, ਮਤਲਬ ਲੰਮੇ ਪੈ ਪੈ ਕੇ ਲੱਤਾਂ ਮਾਰਦੇ, ਜਿਵੇਂ ਵਾਹ ਹਮਲਾ ਕਰ ਰਿਹਾ, ਗੁਰੂ ਅੱਗਿਓਂ ਜਵਾਬ ਦੇ ਰਹੇ। ਅਤੇ ਜਿਹੜੇ ਕਲੀਨ ਸ਼ੇਪ ਨੌਜਵਾਨ ਪਹਿਲੀ ਵਾਰੀ ਗਏ, ਉਹ ਵੇਖ ਰਹੇ ਵੀ ਇਹ ਕੀ ਹੋ ਰਿਹਾ, ਅਸੀਂ ਨਹੀਂ ਭੜਕੇ ਆਉਂਦੇ, ਉਹ ਇੰਝ ਵੇਖ ਰਹੇ, ਉਹਦੇ ਵਿੱਚ ਬੈਠੇ ਵੇਖ ਰਹੇ ਨੇ, ਅੰਦਾਜ਼ਾ ਲਾ ਰਹੇ ਨੇ। ਅਤੇ ਉੱਥੇ ਉਹ ਸੰਤ ਅਤੇ ਬ੍ਰਹਮ ਗਿਆਨੀ ਦਾ ਕੋਰਸ ਕਰਾਇਆ ਜਾ ਰਿਹਾ, ਪ੍ਰਭ ਮਿਲਣੇ ਕਾ ਚਾਓ ਦਾ ਨਾਂ ਰੱਖਿਆ, ਪ੍ਰਭ ਮਿਲਣੇ ਕਾ ਚਾਓ, ਅਤੇ ਉਹ ਕੋਰਸ ਕਰਵਾਇਆ ਜਾ ਰਿਹਾ ਸੰਤ ਬਣ ਲਈ। ਉਹ ਮੇਰੇ ਕੋਲ ਤਾਂ ਉਹਦਾ ਇਸ਼ਤਿਹਾਰ ਵੀ ਸੀ ਜਿਹਦੇ ਵਿੱਚ ਲਿਖਿਆ ਸੀ, ਬ੍ਰਹਮ ਗਿਆਨ ਦਾ ਪਹਿਲਾ ਕੇਂਦਰ ਖੁੱਲ੍ਹ ਚੁੱਕਾ ਹੈ, ਜਿੱਥੋਂ ਬ੍ਰਹਮ ਗਿਆਨੀ ਅਤੇ ਸੰਤ ਦੀ ਡਿਗਰੀ ਮਿਲਦੀ ਹੈ। ਕੀ ਭਾਈ ਮਰਦਾਨਾ ਬ੍ਰਹਮ ਗਿਆਨੀ ਨਹੀਂ ਸੀ? ਕੀ ਭਾਈ ਦਿਆਲਾ ਜੀ ਜਿਸ ਨੂੰ ਦੇਗ ਵਿੱਚ ਉਬਾਲਿਆ ਗਿਆ ਦਿੱਲੀ ਦੀ ਧਰਤੀ 'ਤੇ, ਉਹਨੂੰ ਬ੍ਰਹਮ ਗਿਆਨੀ ਅਤੇ ਸੰਤ ਨਹੀਂ ਕਹੋਗੇ? ਵੱਖਰੀ ਗੱਲ ਹੈ, ਉਹਨੇ ਖਵਾਇਆ ਨਹੀਂ। ਤੁਸੀਂ ਨਹੀਂ ਮੰਨਦੇ ਕਿ ਬ੍ਰਹਮ ਗਿਆਨੀ ਕੇ ਧੀਰਜ ਏਕ, ਜਿਉਂ ਵਸੁਧਾ ਕੋ ਕਹੂ ਖੋਦੈ ਕਹੂ ਚੰਦਨ ਲੇਪ? ਕੀ ਭਾਈ ਦਿਆਲਾ ਬ੍ਰਹਮ ਗਿਆਨਤਾ ਤੋਂ ਘੱਟ ਸੀ? ਪਰ ਉਸ ਇਸ਼ਤਿਹਾਰ ਛਾਪਣ ਵਾਲੇ ਨੇ ਕਿਹਾ ਭਾਰਤ ਦਾ ਪਹਿਲਾ ਬ੍ਰਹਮ ਗਿਆਨ ਦਾ ਕੇਂਦਰ ਖੁੱਲ੍ਹ ਗਿਆ, ਜੇ ਪ੍ਰਭ ਮਿਲਣੇ ਕਾ ਚਾਓ ਆਓ, ਇੱਕ ਸਾਲ ਵਿੱਚ ਸੰਤ ਬਣਾਇਆ ਜਾਏਗਾ, ਦੋ ਸਾਲਾਂ 'ਚ ਬ੍ਰਹਮ ਗਿਆਨੀ ਦੀ ਡਿਗਰੀ ਦੇ ਕੇ ਤੋਰ ਦਿੱਤਾ ਜਾਏਗਾ। ਅਸੀਂ ਤਾਂ ਕਿਹਾ ਸੀ ਭਲਿਆ ਤੂੰ ਕਦੀ ਸੋਚ ਕੇ ਵੇਖ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬ੍ਰਹਮ ਗਿਆਨੀ ਤਿਆਰ ਕੀਤੀ ਉਹ ਭੁੱਲ ਗਏ? ਜਿਹੜੇ ਬਾਬੇ ਕਬੀਰ ਨੇ ਕਿਹਾ ਸੀ ਕਹੋ ਕਬੀਰ ਜਨ ਭਏ ਖਾਲਸੇ, ਜਿਹੜੇ ਐਸੇ ਐਸੇ ਮਰਦ ਅਗੰਬੜੇ ਸੂਰਮੇ ਜਿਹੜੇ 1100 ਈਸਵੀ 'ਚ ਬਾਬਾ ਫਰੀਦ ਜੀ ਵਰਗੇ ਪੈਦਾ ਹੋਏ, ਜਿਹਨਾਂ ਆਖਿਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਪਰ ਇਹਦੇ ਵਿੱਚ ਕਸੂਰ ਕਿਸੇ ਦਾ ਨਹੀਂ, ਕਸੂਰ ਸਾਡਾ ਆਪਣਾ ਹੈ। ਅਸੀਂ ਬਿਜ਼ਨਸ ਕਰਨਾ, ਵਪਾਰ ਕਰਨਾ, ਧਰਮ ਕਮਾਉਣਾ, ਪੈਸਾ ਕਮਾਉਣਾ ਤਾਂ ਸਿੱਖ ਲਿਆ, ਬੱਚਿਆਂ ਨੂੰ ਗਿਆਨ ਦੇਣਾ ਨਹੀਂ ਸਿੱਖਿਆ। ਮਾਫ ਕਰਨਾ, ਸਾਡਾ ਬੱਚਾ ਇੰਗਲਿਸ਼ ਪੜ੍ਹਦਾ ਹੋਵੇ, ਇੰਗਲਿਸ਼ ਵਿੱਚੋਂ ਵੀਕ ਹੋਵੇ, ਅਸੀਂ ਵਧੀਆ ਟੀਚਰ ਲੱਭਦੇ ਹਾਂ। ਕਦੀ ਇੱਦਾਂ ਹੋਇਆ ਸਾਡਾ ਬੱਚਾ ਸਿੱਖੀ 'ਚੋਂ ਪਿੱਛੇ ਜਾ ਰਿਹਾ? ਇਹਦੇ ਵਾਸਤੇ ਕੋਈ ਪ੍ਰਬੰਧ ਕਰ ਲਈਏ? ਇਹਨੂੰ ਮੈਥ ਨਹੀਂ ਆਉਂਦਾ ਚਿੰਤਾ ਹੈ, ਇਹਨੂੰ ਸਾਇੰਸ ਨਹੀਂ ਆਉਂਦੀ ਚਿੰਤਾ ਹੈ, ਪੜ੍ਹਾਈ ਦੁਨਿਆਵੀ ਨਹੀਂ ਆਉਂਦੀ ਚਿੰਤਾ ਹੈ, ਕਿਉਂਕਿ ਉਸ ਪੜ੍ਹਾਈ 'ਤੇ ਮਾਂ ਬਾਪ ਦੇ ਸੁਪਨੇ ਟਿੱਕੇ ਹੋਏ ਨੇ। ਗੁਰੂ ਨਾਨਕ ਦੀ ਸਿੱਖੀ ਤੋਂ ਕੀ ਲੈਣਾ ਹੈ ਮੈਂ ਸੀ, ਆਪੇ ਪੜ੍ਹ ਲੈਣਾ ਵੱਡਾ ਹੋ ਕੇ ਇਸਨੇ। ਪਰ ਮਾਫ਼ ਕਰਨਾ ਭਾਗਾਂ ਵਾਲਿਓ, ਸੰਸਾਰ ਦਾ ਧਨ ਪੈਸੇ ਦੇ ਅੰਬਾਰ 'ਤੇ ਲਾ ਸਕਦਾ ਹੈ, ਸੰਸਾਰ ਦੇ ਧਨਾਂ ਤੂੰ ਅਰਬਾਂ ਪਤੀ ਕਰੋੜਾਂ ਪਤੀ 'ਤੇ ਹੋ ਸਕਦਾ ਹੈ, ਪਰ ਯਾਦ ਰੱਖੀ ਜੇ ਘਰ ਵਿੱਚ ਪਿਆਰ ਇਤਫਾਕ ਟਿਕਾਅ ਪੈਦਾ ਕਰਨਾ ਚਾਹੁੰਦਾ ਉਹ ਸਤਿਗੁਰ ਦੇ ਗਿਆਨ ਨਾਲ ਹੀ ਹੋਣਾ ਹੈ। ਜੇ ਪੈਸੇ ਨਾਲ ਹੀ ਸੁੱਖ ਸਹੂਲਤਾਂ ਮਿਲਦੀਆਂ ਹੁੰਦੀਆਂ ਤਾਂ ਰਾਜੇ ਸ਼ਿਵ ਨਾਮ ਨੂੰ ਕੀ ਲੋੜ ਪਈ ਸੀ ਭਾਈ ਮਾਨਸੁਖ ਨੂੰ ਕਹਿਣ ਦੀ, ਮੈਨੂੰ ਦੱਸ ਤਾਂ ਸਹੀ ਜਿਹਦੇ ਕੋਲੋਂ ਇੰਨੀਆਂ ਟਿਕਾਅ ਸਿੱਖ ਕੇ ਆਇਆ, ਮੈਨੂੰ ਦੱਸ ਉਹਨੂੰ ਮੈਂ ਮਿਲਣਾ ਚਾਹੁੰਦਾ ਵਾਂ। ਭਾਈ ਮਾਨਸੁਖ ਜਿਹੜਾ ਗੁਰੂ ਨਾਨਕ ਦਾ ਅਨੰਦ ਸਿੱਖ ਸੀ, ਸ਼੍ਰੀਲੰਕਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਅਦ ਵਿੱਚ ਜਾਂਦੇ ਨੇ, ਭਾਈ ਮਨਸੁਖ ਜਾ ਕੇ ਦੱਸਦਾ ਹੈ ਉੱਥੇ ਵਰਤ ਰੱਖਿਆ ਗਿਆ ਨਹੀਂ ਰੱਖਿਆ, ਭਾਈ ਮਨਸੁਖ ਨੇ ਵਰਤ ਅੱਗ ਵਾਲੀ ਪ੍ਰਸ਼ਾਦਾ ਆਪ ਛਕਿਆ, ਦੂਜਿਆਂ ਨੂੰ ਛਕਾਇਆ। ਬੜੀ ਲੰਬੀ ਗਾਥਾ, ਕਈ ਵਾਰ ਤੁਸੀਂ ਸੁਣੀ ਹੈ, ਸੰਖੇਪ ਸਾਂਝੀ ਕਰਾਂ ਤੁਹਾਡੇ ਨਾਲ। ਭਾਈ ਮਨਸੁਖ ਬਾਰੇ ਚਰਚਾ ਚੱਲੀ, ਰਾਜਾ ਸ਼ਿਵ ਨਾ ਪੁੱਛਦਾ ਹੈ, ਕਹਿੰਦੇ ਮੇਰੇ ਰਾਜ ਵਿੱਚ ਸਾਰਿਆਂ ਨੇ ਮੇਰੀ ਗੱਲ ਮੰਨੀ? ਕਹਿੰਦੇ ਜੀ ਸਾਰਿਆਂ ਮੰਨੀ, ਇੱਕ ਨੇ ਨਹੀਂ ਮੰਨੀ। ਕੌਣ ਹੈ? ਉਹਦਾ ਨਾਂ ਹੈ ਜੀ ਭਾਈ ਮਨਸੁਖ, ਪੰਜਾਬ ਤੋਂ ਆਇਆ ਹੈ। ਉਹਨੇ ਨਹੀਂ ਮੰਨੀ, ਉਹਦੇ ਨਾਲ ਕਈ ਹੋਰ ਉਹਨਾਂ ਨੇ ਵੀ ਤੁਹਾਡੀ ਗੱਲ ਨਹੀਂ ਮੰਨੀ। ਤੁਸੀਂ ਤਾਂ ਵਰਤ ਰੱਖਣ ਦੀ ਗੱਲ ਕਹੀ ਸੀ ਵੀ ਅੱਗ ਨਹੀਂ ਬਾਲਣੀ, ਉਹਨੇ ਆਪ ਵੀ ਪ੍ਰਸ਼ਾਦਾ ਛਕਿਆ, ਦੂਜਿਆਂ ਨੂੰ ਵੀ ਛਕਾਇਆ। ਕਹਿੰਦੇ ਫੜ ਕੇ ਲਿਆਓ, ਫੜ ਕੇ ਪੇਸ਼ ਕੀਤਾ ਗਿਆ। ਕਹਿੰਦੇ ਭਾਈ ਤੂੰ ਕਿੱਥੋਂ ਆਏ, ਪੰਜਾਬ ਤੋਂ ਆਏ, ਕਿਉਂ ਨਹੀਂ ਮੇਰੀ ਗੱਲ ਮੰਨੀ? ਹੁਣ ਧਿਆਨ ਦੇਣਾ, ਉਸ ਸਿੱਖ ਨੇ ਕੀ ਜਵਾਬ ਦਿੱਤਾ ਹੈ। ਉਹ ਕਹਿੰਦਾ ਜੀ ਮਨ ਇੱਕ ਹੈ, ਮਨ ਇੱਕ ਹੈ, ਅਤੇ ਇੱਕ ਦੀ ਗੱਲ ਮੰਨੇਗਾ ਜਾਂ ਤੁਹਾਡੀ ਮੰਨਦਾ ਅਤੇ ਜਾਂ ਆਪਣੇ ਗੁਰੂ ਦੀ ਮੰਨਦਾ। ਫਿਰ ਮੈਂ ਫੈਸਲਾ ਕੀਤਾ, ਕਿਉਂ ਨਾ ਹੋਵੇ ਵੱਡੇ ਦੀ ਮੰਨ ਲੈਂਦਾ, ਵੀ ਮੇਰਾ ਮਨ ਤਾਂ ਇੱਕ ਹੈ, ਗੱਲ ਤਾਂ ਇੱਕ ਦੀ ਮੰਨਣੀ, ਕਿਉਂ ਨਾ ਹੋਵੇ ਇੱਕ ਦੀ ਮੰਨ ਲੈਂਦਾ ਅਤੇ ਮਨ ਵੱਡੇ ਦੀ ਲੈਂਦਾ। ਅਤੇ ਰਾਜਾ ਸ਼ਿਵ ਨਾਮ ਕਹਿੰਦਾ ਫਿਰ ਮੰਨ ਲੈਣੀ ਸੀ ਮੇਰੀ। ਕਹਿੰਦੇ ਜੀ ਵੱਡੇ ਤੁਸੀਂ ਨਹੀਂ ਨਾ, ਤੁਹਾਡੇ ਤੋਂ ਵੀ ਵੱਡਾ ਕੋਈ ਹੋਰ ਹੈ, ਉਹਦੀ ਮੰਨ ਲਈ ਹੈ। ਕੌਣ ਹੈ ਉਹ? ਗੁਰੂ ਨਾਨਕ ਸਾਹਿਬ। ਉਹਨਾਂ ਦੀ ਬਾਣੀ ਲੈ ਕੇ ਆਇਆ ਵਾਂ, ਉਹਨਾਂ ਦੇ ਕੋਲੋਂ ਗਿਆਨ ਲੈ ਕੇ ਆਇਆ ਵਾਂ। ਕਾਫਰ ਹੈ, ਕਾਲ ਕੋਠੜੀ 'ਚ ਬੰਦ ਕਰ ਦਿਓ, ਇਸ ਨੂੰ ਮੇਰੀ ਗੱਲ ਨਹੀਂ ਮੰਨੀ, ਤੋਹੀਨ ਕੀਤੀ ਹੈ। ਕਾਲ ਕੋਠੜੀ 'ਚ ਬੰਦ ਕਰ ਦਿੱਤਾ ਗਿਆ, ਉੱਥੇ ਵੀ ਬਾਣੀ ਗਾ ਰਿਹਾ। ਕੰਨਾਂ ਵਿੱਚ ਆਵਾਜ਼ ਪਈ ਹੈ ਸ਼੍ਰੀਲੰਕਾ ਦੇ ਰਾਜੇ ਦੇ, ਸ਼ਿਵ ਨਾਮ ਦੇ। ਕਹਿੰਦਾ ਰਾਤ ਕੌਣ ਗੀਤ ਗਾ ਰਿਹਾ? ਕਹਿੰਦੇ ਜੀ ਉਹ ਹੀ ਸਿਰ ਫਿਰਿਆ ਜਿਹਨੇ ਤੁਹਾਡੀ ਗੱਲ ਨਹੀਂ ਮੰਨੀ। ਕਹਿੰਦੇ ਫੜ ਕੇ ਲਿਆਓ ਇਸ ਨੂੰ। ਫੜ ਕੇ ਪੇਸ਼ ਕੀਤਾ ਗਿਆ, ਕਹਿੰਦੇ ਭਾਈ ਮੇਰੀ ਗੱਲ ਨਹੀਂ ਮੰਨੀ। ਕਹਿੰਦੇ ਉਹ ਜਵਾਬ ਹੈ ਜੀ ਜੋ ਤੁਹਾਨੂੰ ਮੈਂ ਦੇ ਚੁੱਕਾ ਹਾਂ। ਇਹ ਕੀ ਗਾ ਰਹੇ ਹੈ? ਕਹਿੰਦਾ ਜੀ ਸਤਿਗੁਰ ਦੀ ਬਾਣੀ ਹੈ। ਕਿਹੜੇ ਸਤਿਗੁਰ ਦੀ ਬਾਣੀ ਹੈ? ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਜੀ, ਉਹਨਾਂ ਕੋਲੋਂ ਬਾਣੀ ਲੈ ਕੇ ਆਇਆ। ਕੋਈ ਫੋਟੋ ਲੈ ਕੇ ਤਾਂ ਨਹੀਂ ਸੀ ਗਿਆ, ਕੋਈ ਤਸਵੀਰ ਨਹੀਂ ਸੀ ਲੈ ਕੇ ਗਿਆ, ਬਾਣੀ ਲੈ ਕੇ ਗਿਆ ਸੀ। ਉਹ ਬਾਣੀ ਸਾਡੇ ਘਰੋਂ ਨਿਕਲ ਗਈ, ਬਾਣੀ ਦੀ ਵਿਚਾਰ ਨਿਕਲ ਗਈ। ਕਹਿੰਦਾ ਭਾਵੇਂ ਤੂੰ ਪੜ੍ਹ ਰਿਹਾ ਸੀ, ਮੈਨੂੰ ਸਮਝ ਨਹੀਂ ਸੀ ਆ ਰਹੀ, ਕੁਝ ਆਨੰਦ ਆ ਰਿਹਾ ਸੀ, ਕੁਝ ਵੱਖਰੀ ਕਿਸਮ ਦੀ ਸੀ, ਮੈਂ ਤੇਰੇ ਸਿਦਕ ਦੀ ਦਾਤ ਦਿੰਦਾ। ਜੇ ਵਾਕਿਆ ਇੰਨਾ ਟਿਕਾਏ ਤੇਰੇ ਗੁਰੂ ਦੀ ਬਾਣੀ ਵਿੱਚ ਕਿ ਗੁਰੂ ਉਹ ਮੈਨੂੰ ਮਿਲੇਗਾ, ਮੈਂ ਮਿਲਣਾ ਚਾਹੁੰਦਾ। ਉਸ ਮਨਸੁਖ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦਾ ਰਾਜਨ ਉਹ ਐਸਾ ਹਕੀਮ ਹੈ, ਐਸਾ ਵੈਦ ਹੈ, ਮਰੀਜ਼ਾਂ ਦੇ ਘਰ ਘਰ ਜਾ ਕੇ ਇਲਾਜ ਕਰਦਾ, ਉਹ ਤੁਰਿਆ ਕਰੋ, ਉਹ ਮੰਜ਼ਲਾ ਮਾਰਦਾ ਵੱਧ ਰਿਹਾ ਹੈ ਤੇਰੇ ਵੱਲ, ਚਿੰਤਾ ਨਾ ਕਰ, ਆਏਗਾ ਤੈਨੂੰ ਠੰਡ ਪਾਉਣ ਆਏਗਾ, ਤੈਨੂੰ ਸ਼ਾਂਤੀ ਅਤੇ ਟਿਕਾ ਦੇਣ ਆਏਗਾ, ਤੈਨੂੰ ਹਲੇਮੀ ਰਾਤ ਦੀਆਂ ਵਿਚਾਰਾਂ ਦੱਸਣ ਆਏਗਾ। ਪਰ ਯਾਦ ਰੱਖੀ ਐਵੇਂ ਹਾਰੀ ਸਾਰੀ ਨੂੰ ਗੁਰੂ ਨਾਨਕ ਨਾਲ ਸਮਝ ਲਈ, ਕੁਝ ਪ੍ਰੀਖਿਆ ਵੀ ਲਵੀ। ਭਾਈ ਮਨਸੁਖ ਨੇ ਪੰਜਾਬ ਆਣ ਕੇ ਦੱਸ ਦਿੱਤਾ, ਅੱਜ ਵਾਂਗੂ ਉਸ ਵੇਲੇ ਵੀ ਨਕਲੀ ਬੜੇ ਸਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਬਣ ਬਣ ਕੇ ਲੋਕਾਂ ਸਾਹਮਣੇ ਆਉਂਦੇ ਸਨ। ਜਦੋਂ ਪਤਾ ਲੱਗਾ ਇੱਥੋਂ ਦੇ ਨਕਲੀ ਭੇਖੀਆਂ ਨੂੰ, ਹਰ ਇੱਕ ਨੇ ਕਿਹਾ ਚਲੋ ਚੁੱਕੋ ਆਪਣੇ ਦੋ ਕੱਪੜੇ ਅਤੇ ਚਲੇ ਜਾਓ ਸ਼੍ਰੀਲੰਕਾ। ਉਹਨੇ ਇੱਕ ਬਾਗ ਦੇ ਵਿੱਚ ਪਹਿਲਾਂ ਠਹਿਰਾ ਕੀਤਾ ਸੀ, ਬਾਗ ਦੇ ਵਿੱਚ ਪਹਿਲਾਂ ਉਹਦਾ ਇਮਤਿਹਾਨ ਲੈਂਦਾ ਸੀ, ਜਿਹੜੇ ਇੱਥੋਂ ਜਾਂਦੇ ਸੀ ਨਾ ਉਹਨਾਂ ਦਾ ਇਮਤਿਹਾਨ ਲੈਂਦਾ ਸੀ। ਜਦੋਂ ਬਾਗ ਵਿੱਚ ਪਹੁੰਚਦੇ ਇੱਧਰ ਦੇ ਕੋਈ ਆਪਣੇ ਆਪ ਨੂੰ ਖਵਾਉਂਦਾ ਸੀ ਮੈਂ ਗੁਰੂ ਨਾਨਕ ਹਾਂ, ਅਤੇ ਰਾਜਾ ਸ਼ਿਵ ਨਾਲ ਇਮਤਿਹਾਨ ਲੈਂਦਾ ਸੀ, ਇੱਕ ਟਰੇ ਲੈ ਕੇ ਥਾਲੀ ਲੈ ਕੇ ਉਹਦੇ ਸੋਨੇ ਦੀਆਂ ਮੋਹਰਾਂ ਰੱਖ ਕੇ ਅੱਗੇ ਭੇਟ ਕਰਦਾ ਸੀ। ਅਤੇ ਜਿਸ ਬੰਦੇ ਨੇ ਕਦੀ ਦੋ ਚਾਰ ਸਿੱਕੇ ਨਹੀਂ ਸਨ ਵੇਖੇ, ਉਹ ਕਹਿੰਦਾ ਸੋਨੇ ਦੀਆਂ ਮੋਹਰਾਂ ਦਾ ਥਾਲ ਮਿਲ ਗਿਆ, ਚਲੋ ਇੰਨਾ ਹੀ ਬੜਾ। ਉਹ ਪਵਾ ਕੇ ਆਪਣੀ ਝੋਲੀ ਵਿੱਚ ਵਾਪਸ ਆ ਜਾਂਦਾ ਸੀ। ਕੋਈ ਚਮੜੀ ਦਾ ਵਪਾਰੀ ਅਤੇ ਕੋਈ ਦਮੜੀ ਦਾ ਵਪਾਰੀ ਸ਼ਿਵ ਨਾਮ ਤੱਕ ਪਹੁੰਚਦਾ ਨਹੀਂ ਸੀ। ਹੁਣ ਜਿਹੜੀਆਂ ਸਿਫਤਾਂ ਰਾਜੇ ਸ਼੍ਰੀਲੰਕਾ ਦੇ ਰਾਜੇ ਨੇ ਸੁਣੀਆਂ ਸਨ ਸ਼ਿਵਨਾਭ ਦੇ ਭਾਈ ਮਨਸੁਖ ਦੇ ਕੋਲੋਂ, ਉਹ ਸਿਫਤਾਂ ਉਹ ਤਰੀਫਾਂ ਉਹਨੂੰ ਦਿਸ ਨਹੀਂ ਸਨ ਰਹੀਆਂ। ਕਈ ਵਾਰੀ ਸੰਸਾਰ ਅਤੇ ਧਰਮੀ ਅਖਵਾਉਣ ਵਾਲਾ ਚੰਦ ਸਿੱਕਿਆਂ ਦੇ ਕਾਰਨ ਆਪਣਾ ਮਾਨਸਿਕ ਪੱਧਰ ਹਿਲਾ ਬੈਠਦਾ ਹੈ। ਬੜੀ ਪਿਆਰੀ ਘਟਨਾ, ਇੱਕ ਦਿਨ ਮੈਂ ਆਰਟੀਕਲ 'ਚ ਪੜ੍ਹ ਰਿਹਾ ਸੀ। ਆ ਕਈ ਵਾਰੀ ਮਨੁੱਖਾਂ ਨੂੰ ਲਾਟਰੀਆਂ ਪਾਉਣ ਦਾ ਬੜਾ ਸ਼ੌਂਕ ਹੁੰਦਾ ਹੈ। ਮਨੁੱਖ ਸੋਚਦਾ ਹੈ ਨਾ ਵੀ ਰਾਤ ਸੌਵਾਂ ਅਤੇ ਲਾਟਰੀ ਪਾਵਾਂ। ਆ ਕਈ ਵੇਖਿਆ ਕਈ ਲੋਹੜੀ ਬੰਪਰ, ਦਿਵਾਲੀ ਬੰਪਰ, ਰੱਖੜੀ ਬੰਪਰ ਪੈਸੇ ਪਾਈ ਜਾਂਦੇ ਨੇ, ਉਹ ਕਿਤੇ ਕਿਤੇ ਤਾਂ ਗੱਲ ਬਣੇਗੀ ਨਾ। ਅਤੇ ਮੈਂ ਕਹਿੰਦਾ ਹੁੰਦਾ ਭਲਿਓ ਜੇ ਨਿਕਲ ਵੀ ਆਈ ਨਾ, ਇਹ ਵਰਤਣੀ ਨਹੀਂ ਆਉਣੀ ਤੁਹਾਨੂੰ, ਕਿਉਂਕਿ ਜਦੋਂ ਹੱਡ ਭੰਨਵੀਂ ਮਿਹਨਤ ਕੀਤੀ ਹੁੰਦੀ ਨਾ ਸਟੈਪ ਬਾਏ ਸਟੈਪ, ਜਦੋਂ ਐਂ ਕਮਾਈ ਕੀਤੀ ਹੋਵੇ ਉਹ ਵਰਤਣੀ ਵੀ ਹੌਲੀ ਹੌਲੀ ਆਉਂਦੀ ਹੈ, ਸਰਫੇ ਸਰਫੇ। ਉਹ ਲੁਧਿਆਣੇ ਇੱਕ ਰਾਗੀ ਦੀ ਲਾਟਰੀ ਨਿਕਲੀ, ਨਿਕਲ ਕਰੋੜ ਦੀ ਆਈ, ਪਤਾ ਲੱਗ ਗਿਆ ਉਹਨੂੰ, ਇੰਨਾ ਹਰਫਲਿਆ ਮੋਟਰਸਾਈਕਲ 'ਤੇ ਜਾਂਦਿਆਂ ਬਾਂਹ ਹੀ ਤੁੜਾ ਕੇ ਬਹਿ ਗਿਆ। ਰਿਸ਼ਤੇਦਾਰ ਪਤਾ ਲੈਣ ਆਏ ਬਾਅਦ ਵਿੱਚ, ਪਾਉਂਦਾ ਹੋਏਗਾ ਰੋਜ਼ ਵਿਚਾਰਾ। ਰਾਗੀ ਪ੍ਰਚਾਰਕ ਵੀ ਲਾਟਰੀਆਂ ਪਾਉਂਦੇ ਨੇ, ਕਹਿੰਦੇ ਵੀ ਇੱਕੇ ਵਾਰੀ ਗੱਲ ਬਣ ਜਾ ਸਾਰੀ, ਗੱਫਾ ਡਿੱਗ ਪਿਆ ਘੇਰੀ। ਮਨੁੱਖ ਚਾਹੁੰਦਾ ਰਾਤ ਸੌਵਾਂ ਦਿਨ ਚੜ੍ਹਦਿਆਂ ਨੂੰ ਅਮੀਰ ਹੋਵਾਂ। ਉਹ ਕਹਿੰਦੇ ਕਿਸੇ ਬੰਦੇ ਦੀ 10 ਲੱਖ ਦੀ ਲਾਟਰੀ ਨਿਕਲੀ, ਪਤਨੀ ਵਿਚਾਰੀ ਬੜੀ ਸਿਆਣੀ ਸੀ, ਉਹ ਕਹਿੰਦੀ ਵੀ ਮੇਰੇ ਪਤੀ ਨੇ ਕਦੀ 100 ਨੋਟ ਤੋਂ ਅਗਲਾ ਨੋਟ ਹੀ ਨਹੀਂ ਵੇਖਿਆ। ਜੇ ਇਹਨੂੰ ਪਤਾ ਲੱਗ ਗਿਆ ਇੱਕ 10 ਲੱਖ ਦੀ ਲਾਟਰੀ ਨਿਕਲਾਈ, ਮੇਰੇ ਪਤੀ ਨੇ ਪਾਗਲ ਹੋ ਜਾਣਾ। ਉਹ ਸਿਆਣੀ ਬੜੀ ਸੀ, ਉਹ ਧਾਰਮਿਕ ਸਥਾਨ ਵਿੱਚ ਪੁਜਾਰੀ ਕੋਲ ਗਈ, ਪੁਜਾਰੀ ਨੂੰ ਕਹਿੰਦੀ ਪੁਜਾਰੀ ਜੀ ਮੇਰੇ ਪਤੀ ਦੀ 10 ਲੱਖ ਦੀ ਲਾਟਰੀ ਨਿਕਲੀ ਹੈ, ਇੱਕ ਤਰਲਾ ਹੈ, ਮੈਂ ਅੱਜ ਉਹਨੂੰ ਤੁਹਾਡੇ ਕੋਲ ਭੇਜਾਂਗੀ, ਉਹਨੂੰ ਹੌਲੀ ਹੌਲੀ ਦੱਸਿਓ, ਮੈਂ ਨਹੀਂ ਚਾਹੁੰਦੀ ਪੈਸਾ ਵੇਖ ਕੇ ਮੇਰਾ ਪਤੀ ਪਾਗਲ ਹੋ ਜਾਏ, ਕਿਉਂਕਿ ਇੰਨੇ ਵੇਖੇ ਨਹੀਂ ਉਹਨੇ, ਉਹਨੂੰ ਹੌਲੀ ਹੌਲੀ ਦੱਸਿਓ। ਠੀਕ ਹੈ ਪੁਜਾਰੀ, ਕਹਿੰਦਾ ਠੀਕ ਹੈ ਜੀ ਭੇਜ ਦੇਣਾ। ਜਦੋਂ ਸ਼ਾਮਾਂ ਪਈਆਂ ਪਤਨੀ ਨੇ ਕਿਹਾ ਸਵਾਮੀ ਜੀ ਤੁਹਾਨੂੰ ਅੱਜ ਪੁਜਾਰੀ ਜੀ ਨੇ ਬੁਲਾਇਆ ਸੀ। ਪਹੁੰਚ ਗਿਆ ਉੱਥੇ, ਪੁਜਾਰੀ ਜੀ ਅੱਗਿਓਂ ਬੈਠੀਆਂ ਗੱਲ ਕਰਦੇ ਨੇ, ਕਹਿੰਦੇ ਭਲਿਆ ਮੈਨੂੰ ਪਤਾ ਲੱਗਾ ਤੂੰ ਲਾਟਰੀਆਂ ਬਹੁਤ ਪਾਉਂਦਾ ਹੈ, ਜੇ ਮੰਨ ਲੈ ਤੇਰੀ 1 ਲੱਖ ਦੀ ਲਾਟਰੀ ਨਿਕਲਾਏ ਕੀ ਕਰੇਗਾ। ਉਹ ਕਹਿੰਦਾ ਜੀ ਕਿੱਥੇ ਨਿਕਲਣੀ ਹੈ ਜੀ, 20 ਸਾਲ ਹੋ ਗਏ ਲਗਾਤਾਰ ਪਾਉਂਦਿਆਂ। ਕਹਿੰਦਾ ਮੰਨ ਲਓ ਨਿਕਲ ਆਵੇ ਤੇ 1 ਲੱਖ, 10 ਲੱਖ ਦੀ, 2 ਲੱਖ ਦੀ, 1 ਲੱਖ ਦੀ। ਕਹਿੰਦਾ ਜੀ ਨਿਕਲ ਆਏਗੀ 1 ਲੱਖ ਦੀ ਤੇ ਰੱਜ ਕੇ ਰੋਟੀ ਖਾਵਾਂਗਾ, ਚੰਗੇ ਪਕਵਾਨ ਖਾਵਾਂਗਾ। ਜੇ 2 ਦੀ ਨਿਕਲ ਆਵੇ ਕਹਿੰਦਾ ਚੰਗੇ ਕੱਪੜੇ ਸਵਾਵਾਂਗਾ, ਘਰ ਬਣਾਵਾਂਗਾ। ਜੇ 3 ਦੀ ਨਿਕਲ ਆਵੇ ਕਹਿੰਦਾ ਬੱਚੇ ਵੱਡਿਆਂ ਸਕੂਲਾਂ 'ਚ ਪੜ੍ਹਾਵਾਂਗਾ। ਜੇ 4 ਦੀ ਨਿਕਲ ਆਵੇ, ਕਰਦਾ 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 ਉਹਨੂੰ 10 ਲੱਖ 'ਤੇ ਲੈ ਗਿਆ। ਉਹਨੂੰ ਪਤਾ ਸੀ ਮੇਰੇ ਨਾਲ ਮਜ਼ਾਕ ਕਰ ਰਿਹਾ, ਕਿੱਥੋਂ ਨਿਕਲਣੀ। ਕਹਿੰਦਾ ਜੇ ਮੰਨ ਲਓ ਤੇਰੀ 10 ਲੱਖ ਦੀ ਨਿਕਲ ਆਵੇ। ਉਹ ਕਹਿੰਦਾ ਜੀ 1 ਲੱਖ ਤੁਹਾਨੂੰ ਦੇ ਦਾਂਗਾ। ਪੁਜਾਰੀ ਪਾਗਲ ਹੋ ਗਿਆ, ਉਹ ਨਾਂ ਸੁਣ ਕੇ ਪਾਗਲ ਨਹੀਂ ਹੋਇਆ, ਉਹ 1 ਲੱਖ ਸੁਣ ਕੇ ਪਾਗਲ ਹੋ ਗਿਆ। ਜਿਹੜੇ ਪੰਜਾਬ ਦੀ ਧਰਤੀ 'ਤੇ ਇੱਥੋਂ ਗਏ ਸਨ ਨਕਲੀ ਨਾਨਕ ਬਣ ਕੇ, ਕਈ ਤਾਂ ਸੋਨੇ ਦੀਆਂ ਮੋਹਰਾਂ ਦਾ ਥਾਲ ਵੇਖ ਕੇ ਪਾਗਲ ਹੋ ਗਏ, ਕਹਿੰਦੇ ਗਾਂਹ ਨਾਨਕ ਬਣ ਕੇ ਕੀ ਲੈਣਾ, ਇੱਥੋਂ ਹੀ ਮੁੜੋ। ਕੁਝ ਚਮੜੀ ਦੇ ਵਪਾਰੀ ਅਤੇ ਕੁਝ ਦਮੜੀ ਦੇ ਵਪਾਰੀ। ਹੁਣ ਜਦੋਂ ਉਹ ਆਣ ਕੇ ਦੱਸ ਦਿੰਦੇ ਵੀ ਉੱਥੇ ਰਾਜਾ ਸ਼ਿਵਨਾਭ ਉਡੀਕਣ ਡਿਆ, ਦੂਜੇ ਤੁਰ ਪੈਂਦੇ ਸਨ। ਜਦੋਂ ਸੋਨੇ ਦੀਆਂ ਮੋਹਰਾਂ ਦਾ ਥਾਲ ਉਹਦਾ ਮੋੜ ਦਿੰਦੇ ਸਨ ਵੀ ਇਹ ਤਾਂ ਆਪਾਂ ਇਮਤਿਹਾਨ ਪਾਰ ਕਰੀਏ। ਕਈ ਸੋਨੇ ਦੀਆਂ ਮੋਹਰਾਂ ਲੈਣੋਂ ਨਾ ਕਰ ਜਾਂਦੇ ਸੀ, ਭਰੋਸਾ ਜਿਹਾ ਮਾੜਾ ਜਿਹਾ ਵੱਧ ਜਾ ਸੀ, ਇਹੋ ਹੀ ਨਾਨਕ ਜਾਪਦਾ ਹੈ। ਜਦੋਂ ਅੱਗੇ ਜਾਂਦੇ ਸੀ ਅੱਗੇ ਵੇਸ਼ਵਾਵਾਂ, ਸੋਹਣੀਆਂ ਸੋਹਣੀਆਂ ਸੁਨੱਖੀਆਂ ਨੌਜਵਾਨ, ਉਹਨਾਂ ਨੂੰ ਵੇਖ ਕੇ ਉਹਨਾਂ ਦਾ ਵੀ ਸੁਦਕ ਡੋਲ ਜਾਂਦਾ ਸੀ, ਉਹਨਾਂ ਦਾ ਨਾਚ ਵੇਖ ਕੇ ਹਾਵ ਭਾਵ ਵੇਖ ਕੇ ਡੋਲ ਜਾ। ਕੋਈ ਚਮੜੀ ਦਾ ਵਪਾਰੀ, ਕੋਈ ਦਮੜੀ ਦਾ ਵਪਾਰੀ, ਉੱਥੋਂ ਵਾਪਸ ਆ ਜਾਂਦੇ ਸਨ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਉਸ ਧਰਤੀ 'ਤੇ ਪਹੁੰਚੇ, ਪਹਿਲਾਂ ਸੋਨੇ ਦੀਆਂ ਮੋਹਰਾਂ ਦਾ ਥਾਲ ਆਇਆ, ਗੁਰੂ ਦੇਵ ਨਹੀਂ ਬੋਲੇ, ਗੁਰੂ ਨਾਨਕ ਪਾਤਸ਼ਾਹ ਨਹੀਂ ਬੋਲੇ, ਭਾਈ ਮਰਦਾਨਾ ਜੀ ਕਹਿੰਦੇ ਉਹ ਭਲਿਓ ਕਿਸ ਗੁਰੂ ਨਾਨਕ ਸਾਹਿਬ ਨੂੰ ਸੋਨੇ ਦੀਆਂ ਮੋਹਰਾਂ ਦਾ ਥਾਲ ਵਿਖਾਉਂਦੇ ਹੋ, ਜਿਸ ਨੇ ਸ੍ਰੀ ਰਾਗ ਦੇ ਆਰੰਭ ਵਿੱਚ ਹੀ ਇਹ ਗੱਲ ਕਹਿ ਦਿੱਤੀ, ਮੋਤੀ ਤਾਂ ਮੰਦਰੂਸ ਰਹਿ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ, ਦੇਖ ਭੁੱਲਾਂ ਮਤਾਂ ਕਿਤੇ ਵੇਖ ਕੇ ਭੁੱਲ ਜਾਵਾਂ, ਤੇਰਾ ਚਿੱਤ ਨਾ ਆਵੈ ਨਾ ਉਹ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖੇ ਆਵਰ ਨਾਹੀਂ ਥਾਂ। ਗੁਰੂ ਨਾਨਕ ਸਾਹਿਬ ਨੂੰ ਸੋਨੇ ਦੀਆਂ ਮੋਹਰਾਂ ਵੇਖ ਕੇ ਡਲਾਉਂਦੇ ਹੋ, ਜਿਸ ਨੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਕਹਿਤਾ ਧਰਤੀ ਤਾਂ ਹੀਰੇ ਲਾਲ ਜੜਤੀ, ਸੋਰੀ ਧਰਤੀ ਲਾਲਾਂ ਨਾਲ ਜੜੀ ਹੋਵੇ। ਕਿੱਥੇ ਚਲਾ ਗਿਆ ਉਹਦਾ ਬੱਚਾ ਗੁਰੂ ਨਾਨਕ ਦਾ, ਜਿਹਦੇ ਪਿਤਾ ਨੇ ਕਿਹਾ ਸਮੁੱਚੀ ਧਰਤੀ ਵੀ ਲਾਲਾਂ ਨਾਲ ਜੜੀ ਹੋਵੇ, ਤੈਨੂੰ ਗੁਰੂ ਨਾ ਭੁੱਲੇ ਚੰਦ ਸਿੱਕਿਆਂ ਕਰਕੇ ਤੈਨੂੰ ਗੁਰੂ ਭੁੱਲ ਗਿਆ, ਆਪਣਾ ਧਰਮ ਭੁੱਲ ਗਿਆ। ਚੰਦ ਪੈਸਿਆਂ ਕਰਕੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਦਾਅ 'ਤੇ ਲਾ ਦਿੱਤਾ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੈਂ ਰਾਤ ਨੂੰ ਸੌਵਾਂ ਅਤੇ ਚਾਦਰ ਨਾ ਹੋਵੇ ਉੱਥੇ ਲਾਲ ਵਿਛੇ ਹੋਣ, ਇੰਨੇ ਕੀਮਤੀ ਲਾਲ ਮੇਰੇ ਥੱਲੇ ਵਿਛੇ ਹੋਣ, ਮੈਂ ਲਾਲਾਂ 'ਚ ਸੌਵਾਂ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋ ਹੈ, ਇਸਤਰੀ ਹੋਵੇ ਘਰ 'ਚ ਸੁਨੱਖੀ, ਕਰੇ ਰੰਗ ਪਸਾਓ। ਪਰਦਾਤਾ ਜੀ ਮਤ ਦੇਖ ਭੂਲਾਂ, ਵਿਸਰੈ ਤੇਰਾ ਚੇਤਨ ਆਵੈ ਨਾਓ। ਲੈ ਗਏ ਮੋਹਰਾਂ ਸੋਨੇ ਦੀਆਂ ਵਾਪਸ, ਇੱਥੇ ਕੀ ਬੋਲਣਾ ਹੈ। ਜਦੋਂ ਆਈਆਂ ਵੇਸ਼ਵਾਵਾਂ ਨੌਜਵਾਨ ਬੱਚੀਆਂ ਹਾਵ ਭਾਵ ਕਰਦੀਆਂ, ਗੁਰਦੇਵ ਪਿਤਾ ਜੀ ਉਹਨਾਂ 'ਚੋਂ ਵੇਸ਼ਵਾਵਾਂ ਦੀ ਮੇਨ ਸਰਦਾਰ ਨੂੰ ਕੋਲ ਬੁਲਾ ਕੇ ਕਹਿੰਦੇ, ਧੀਓ ਹੁਣ ਵੇਸ਼ਵਾ ਨੂੰ ਕੋਈ ਧੀ ਕਹਿ ਦੇ, ਕੋਈ ਵੇਸ਼ਵਾ ਨੂੰ ਧੀ ਕਹਿ ਦੇ। ਮਨੁੱਖ ਕਹਿੰਦਾ ਮੈਂ ਨੀਵਾਂ ਹੋ ਜਾਣਾ ਵੇਸ਼ਵਾ ਨੂੰ ਧੀ ਕਹਾਂਗਾ ਤੇ, ਮੈਨੂੰ ਮਾਫ਼ ਕਰਨਾ, ਸਿਸਟਮ ਗਵਾਚ ਗਿਆ ਸਮਾਜ ਦਾ। ਅੱਜ ਨੌਜਵਾਨ ਲੜਕੀ ਲੜਕੇ ਨੂੰ ਕਵਾਉਂਦੀ ਵੀਰ ਕਹਿਣ ਨੂੰ ਤਿਆਰ ਨਹੀਂ ਹੈ। ਮੇਰੀਆਂ ਭੈਣਾਂ ਬੈਠੀਆਂ ਨੇ, ਮੇਰੇ ਭਰਾ ਬੈਠੇ ਨੇ, ਮੈਂ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ। ਨੌਜਵਾਨ ਭੈਣ ਆਪਣੇ ਹਮ ਉਮਰ ਦੇ ਨੌਜਵਾਨ ਨੂੰ ਬੁਲਾਉਣ ਲੱਗਿਆਂ, ਤੁਸੀਂ ਤੁਹਾਨੂੰ ਵੀਰ ਲਫ਼ਜ਼ ਨਹੀਂ ਵਿੱਚ ਵਰਤਿਆ ਜਾ ਰਿਹਾ, ਇਹ ਸ਼ਿਸ਼ਟਾਚਾਰ ਗਵਾਚ ਗਿਆ। ਅਤੇ ਨੌਜਵਾਨ ਲੜਕੀ ਨੂੰ ਬੁਲਾਉਂਦਾ ਅਤੇ ਤੂੰ ਤੁਸੀਂ ਤੁਹਾਨੂੰ ਭੈਣ ਲਫ਼ਜ਼ ਗਵਾਚ ਗਿਆ, ਇਹ ਚੀਜ਼ਾਂ ਗਵਾਚ ਗਈਆਂ ਨਾ। ਸਿਆਣਾ ਬਜ਼ੁਰਗ ਵੀ ਕਵਾਉਣ ਲੱਗਿਆਂ, ਕਈ ਵਾਰੀ ਕਈ ਹੁੰਦੇ ਸਿਆਣੇ ਦਾਨੇ ਜਿਹੜੇ ਬੱਚੀ ਨੂੰ ਬੁਲਾ ਕੇ ਧੀ ਕਹਿ ਕੇ ਬੁਲਾਉਂਦੇ ਨੇ, ਪੁੱਤਰ ਇੱਧਰ ਹੋ ਜਾ, ਪੁੱਤਰ ਆਹ ਚੀਜ਼ ਲੈ ਕੇ ਆਓ। ਗੁਰੂ ਨਾਨਕ ਉਹ ਵੀ ਕਿਸੇ ਸਿਆਣੇ ਪਰਿਵਾਰ ਦੀ ਧੀ ਨੂੰ, ਵੇਸ਼ਵਾ ਨੂੰ ਤਾਂ ਕੋਈ ਧੀ ਕਹਿਣ ਲੱਗਿਆਂ 100 ਵਾਰ ਸੋਚੇਗਾ ਨਾ, ਕੋਈ ਵੇਸ਼ਵਾ ਨੂੰ ਧੀ ਕਿਵੇਂ ਕਹਿ ਦੇਵੇਗਾ। ਜਿਹੜੀ ਤਨ ਦੀ ਨਮੈਸ਼ ਲਾ ਕੇ ਬੈਠੀ ਹੋਵੇ, ਉਹ ਇਹ ਦਾਤ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਆਈ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਧੀਓ ਬੱਚਿਓ, ਇਹ ਜਿਸਮ ਕਿਸੇ ਰਾਜੇ ਦੇ ਦਰਬਾਰ 'ਚ ਗਾਉਣ ਲਈ ਨਹੀਂ ਨਿਰੰਕਾਰ ਨੇ ਦਿੱਤਾ। ਗਾਛੋ ਪੁੱਤਰੀ ਰਾਜਕੁਮਾਰ, ਮੇਰੀ ਉਹ ਧੀਓ, ਇਹ ਜਿਸਮ ਇਹ ਜ਼ੁਬਾਨ ਕਿਸੇ ਰਾਜੇ ਦੀ ਮਹਿਫਲ 'ਚ ਗਾਉਣ ਲਈ ਨਹੀਂ ਮਾਲਕ ਨੇ ਦਿੱਤਾ। ਜਾਓ ਜਾ ਕੇ ਉਹਦੇ ਦਰਬਾਰ 'ਚ ਗਾਓ ਜਿਹਦੇ ਪੈਦਾ ਕੀਤੇ ਹੋਏ ਇਹ ਰਾਜੇ ਨੇ, ਸੱਚੇ ਦੇ ਦਰਬਾਰ 'ਚ ਜਾ ਕੇ ਗਾਓ। ਉਹਨਾਂ ਵੇਸ਼ਵਾਵਾਂ ਨੂੰ ਲੱਗਾ, ਸ਼ੁਕਰ ਹੈ ਸਾਨੂੰ ਵੀ ਕਿਸੇ ਨੇ ਧੀ ਕਿਹਾ, ਨਹੀਂ ਤਾਂ ਅਸੀਂ ਸੋਚਿਆ ਸਾਡਾ ਤਾਂ ਬਾਪ ਹੀ ਕੋਈ ਨਹੀਂ। ਸ਼ੁਕਰ ਹੈ ਸਾਨੂੰ ਵੀ ਕਿਸੇ ਨੇ ਧੀ ਕਿਹਾ, ਸ਼ਾਇਦ ਗੁਰੂ ਨਾਨਕ ਸਾਹਿਬ ਦੇ ਉਹਨਾਂ ਬਚਨਾਂ ਨੇ ਉਹਨਾਂ ਵੇਸ਼ਵਾਵਾਂ ਦੇ ਕੋਲੋਂ ਧੰਦਾ ਹੀ ਛੁਡਾ ਦਿੱਤਾ, ਉਹ ਕੁਕਰਮ ਹੀ ਤਿਆਗ ਗਈਆਂ। ਉਹ ਵੇਸ਼ਵਾਂ ਦੀ ਸਰਦਾਰ ਮੇਨ ਔਰਤ ਰਾਜੇ ਵੱਲ ਭੱਜ ਕੇ ਜਾ ਕੇ ਕਹਿੰਦੀ, ਰਾਜਨ ਹੁਣ ਨਾ ਇਮਤਿਹਾਨ ਲਈ, ਜਾ ਕੇ ਚਰਨਾਂ 'ਤੇ ਡਿੱਗ, ਤੇਰੀ ਧਰਤੀ ਨੂੰ ਤੇਰੇ ਹਿਰਦੇ ਨੂੰ ਠੰਡ ਪਾਉਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਪਹੁੰਚ ਚੁੱਕੇ ਨੇ। ਉਹਨੇ ਕਿਹਾ, ਕੀ ਵੇਖਿਆ ਤੁਸੀਂ, ਤੁਹਾਨੂੰ ਕਿਵੇਂ ਪਤਾ ਲੱਗਾ ਗੁਰੂ ਨਾਨਕ ਹੈ? ਉਹਨੇ ਆਖਿਆ, ਸਾਡੇ ਜਿਸਮ ਨੂੰ ਵੇਖ ਕੇ ਵੱਡੇ ਵੱਡੇ ਤਪਸਵੀ, ਵੱਡੇ ਵੱਡੇ ਜੜਾਵਾਂ ਰੱਖਣ ਵਾਲੇ, ਵੱਡੇ ਵੱਡੇ ਮਹਾਤਮਾ ਵੇਖਣ ਵਾਲੇ, ਕੁਝ ਤਾਂ ਸੋਨੇ ਦੀਆਂ ਮੋਹਰਾਂ ਲੈ ਕੇ ਵਾਪਸ ਚਲੇ ਗਏ, ਜਿਹੜੇ ਉੱਥੋਂ ਪਾਸ ਹੋ ਗਏ, ਸਾਡੇ ਜਿਸਮ ਤੋਂ ਅੱਗੇ ਨਹੀਂ ਲੰਘ ਸਕੇ। ਇਸ ਜਿਸਮ ਨੂੰ 70 ਸਾਲ ਦੇ ਨੇ ਵੀ ਵੇਖਿਆ, ਇਸ ਜਿਸਮ ਨੂੰ 50 ਸਾਲ ਦੇ ਨੇ ਵੀ ਵੇਖਿਆ, ਹਰ ਇੱਕ ਨੇ ਕਾਮ ਦੀ ਨਜ਼ਰ ਨਾਲ ਹੀ ਵੇਖਿਆ ਹੈ। ਕਾਮ ਦਾ ਹਾਥੀ ਸਵਾਰ ਸੀ, ਪਰ ਪਹਿਲੀ ਵਾਰੀ ਦਰਵੇਸ਼ ਰੱਬ ਦੀ ਮੂਰਤ, ਹਲੇਮੀ ਰਾਜ ਪੈਦਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਆਏ, ਸਿਰ 'ਤੇ ਹੱਥ ਰੱਖ ਕੇ ਧੀ ਕਿਹਾ। ਇੰਝ ਲੱਗਾ ਜਿਵੇਂ ਸਾਰਾ ਵਕਾਰ ਹੀ ਅੰਦਰੋਂ ਨਿਕਲ ਗਿਆ ਹੋਵੇ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ, ਬੁਰਿਆਈਆਂ ਵਾਲੀ ਗੱਲ ਹੋ ਗਈ ਹੋਵੇ। ਸਾਨੂੰ ਤਾਂ ਇੰਝ ਲੱਗਾ ਜਿਵੇਂ ਇੱਕ ਝਾੜੂ ਸਾਰੇ ਘਰ ਦੀ ਗੰਦਗੀ ਸਾਫ਼ ਕਰਦਾ ਹੈ। ਗੁਰੂ ਨਾਨਕ ਦੇ ਇੰਨਿਆਂ ਬਚਨਾਂ ਨੇ ਸਾਡੇ ਅੰਦਰੋਂ ਸਾਰਾ ਕੁਕਰਮ ਹੀ ਗਵਾ ਦਿੱਤਾ। ਅੱਜ ਇੰਝ ਲੱਗਦਾ ਜਨਮ ਹੀ ਹੋਣ ਹੋਇਆ, ਇਹ ਲੱਗਦਾ ਜਨਮ ਹੀ ਹੋਣ ਹੋਇਆ ਹੈ, ਹੁਣੇ ਜਨਮ ਲਿਆ ਹੈ ਅਸੀਂ, ਹੁਣ ਪਤਾ ਲੱਗਾ ਅਸੀਂ ਵੀ ਕਿਸੇ ਦੀਆਂ ਧੀਆਂ। ਅਤੇ ਜਿਸ ਗੁਰੂ ਨਾਨਕ ਨੇ ਸਾਨੂੰ ਧੀਆਂ ਕਹਿ ਦਿੱਤਾ, ਇਹ ਤੋਂ ਵੱਡਾ ਮਾਣ ਕੀ ਹੋਏਗਾ? ਰਾਜੇ ਸ਼ਿਵਨਾਭ ਜੀ ਪ੍ਰਭਾਵਿਤ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੱਲ ਕਹਿਣਾ ਚਾਹੁੰਦਾ ਸੀ ਕਿ ਜੇ ਧਨ ਪਦਾਰਥ ਦੇ ਨਾਲ ਹੀ ਸ਼ਾਂਤੀ ਪੈਦਾ ਹੁੰਦੀ, ਰਾਜੇ ਦੇ ਕੋਲ ਕਿਹੜਾ ਧਨ ਪਦਾਰਥ ਨਹੀਂ ਹੈ? ਪਰ ਗੁਰੂ ਨਾਨਕ ਦੇ ਇੱਕ ਸਿੱਖ ਨੇ ਮੈਸੇਜ ਕਿੱਡਾ ਵੱਡਾ ਪਹੁੰਚਾਇਆ ਹੈ। ਇਹਦਾ ਅਰਥ ਚੰਗਾ ਕਿਰਦਾਰ, ਚੰਗਾ ਜੀਵਨ, ਚੰਗੀ ਕੁਆਲਿਟੀ ਜੋ ਭਾਈ ਮਨਸੁੱਖ ਨੇ ਉੱਥੇ, ਭਾਈ ਮਨਸੁੱਖ ਨੇ ਗੁਰੂ ਨਾਨਕ ਬਾਰੇ ਦੱਸਿਆ ਤਾਂ ਕੁਝ ਨਹੀਂ, ਕੇਵਲ ਜ਼ਿੰਦਗੀ ਜੂ ਕੇ ਵਿਖਾਈ ਹੈ, ਕਿਸੇ ਰਾਜੇ ਦਾ ਭੈ ਨਹੀਂ ਕਬੂਲਿਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹੁੰਚਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੱਚ ਇਹ ਹੁੰਦਾ ਹੈ। ਪਾਗਾਂ ਵਾਲੇ ਗੁਰਸਿੱਖੋ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਪਰਮਾਤਮਾ ਦੇ ਗੁਣ ਗਾਉਣੇ, ਪਰਮਾਤਮਾ ਦੀ ਵਡਿਆਈ ਕਰਨੀ, ਜਿਹੜਾ ਆਪਾਂ ਸਵੇਰੇ ਵਿਚਾਰ ਕੀਤਾ ਸੀ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਹੁਣ ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ। ਹੁਣ 50, 100, 200, 2000 ਵਿਅਕਤੀ ਇਕੱਠੇ ਹੋਏ ਹੋਣ ਅਤੇ ਗੱਲਾਂ ਆਪਣੀਆਂ ਚੱਲਦੀਆਂ ਹੋਣ, ਉਹਨੂੰ ਥੋੜ੍ਹਾ ਸੰਗਤ ਕਿਹਾ ਜਾ ਸਕਦਾ? ਇੱਕ ਹੋਰ ਬੇਨਤੀ ਕਰਾਂ, ਸੰਗਤ ਦਾ ਅਰਥ ਇਹ ਵੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੋਈ ਨਾ ਕਰੇ, ਸ਼ਬਦ ਦੀ ਕੋਈ ਗੱਲ ਨਾ ਕਰੇ, ਗੱਲ ਕੀਤੀ ਜਾਵੇ ਸੰਸਾਰ ਦੇ ਬੰਦਿਆਂ ਦੀ, ਗੁਰੂ ਦੇ ਕੋਲ ਬਹਿ ਕੇ ਵੀ ਤੂੰ ਸੰਗਤ ਨਹੀਂ ਕਰ ਰਿਹਾ। ਕਈ ਵਾਰੀ ਐਸਾ ਹੁੰਦਾ ਨਾ ਸੰਸਾਰ 'ਤੇ, ਬਹੁਤ ਥਾਵਾਂ 'ਤੇ ਜਿਹੜੇ ਦੇਹਧਾਰੀ ਨੇ, ਜਿਹੜੇ ਆਪਣੇ ਡੇਰੇ ਆਪਣੀ ਪੂਜਾ ਕਰਾਉਣਾ ਚਾਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕਰਾਂ ਮਾਤੀ ਸਾਖੀਆਂ, ਆਪਣੇ ਕੋਲੋਂ ਮਨਘੜਤ ਕਹਾਣੀਆਂ ਸੁਣਾ ਕੇ, ਅਤੇ ਸੰਗਤ ਨੂੰ ਇੰਝ ਭੁਲੇਖਾ ਪਾਇਆ ਜਾਂਦਾ ਜੀ ਸੰਗਤ ਹੀ ਕਰਨ ਜਾਂਦੇ ਹਾਂ ਅਸੀਂ। ਸੰਗਤ ਦੀ ਪਰਿਭਾਸ਼ਾ ਇਹ ਹੈ, ਸਤ ਸੰਗਤ ਕੈਸੀ ਜਾਣੀ ਹੈ, ਸਤ ਸੰਗਤ ਕਿਹੋ ਜਿਹੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਰੱਬ ਦੀ ਗੱਲ ਹੁੰਦੀ ਹੋਵੇ, ਜਿੱਥੇ ਇੱਕ ਨਿਰੰਕਾਰ ਦੀ ਸਿਫਤ ਸਲਾਹ ਕੀਤੀ ਜਾਵੇ, ਉਹਦੇ ਗੁਣ ਵਿਚਾਰੇ ਜਾਣ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ। ਉਹ ਇੱਕ ਨਾਮ ਕੀ? ਉਹਦਾ ਹੁਕਮ ਮੰਨਣਾ। ਉਹਦਾ ਹੁਕਮ ਕੀ ਹੈ? ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਉਣਾ, ਗਾਉਣ ਵਾਲੇ ਦਾ ਗਾਉਣਾ, ਸੁਣਨ ਵਾਲੇ ਦਾ ਸੁਣਨਾ ਥਾਂ ਕਦੋਂ ਪਵੇਗਾ, ਕਬੂਲ ਕਦੋਂ ਪਵੇਗਾ? ਜਦੋਂ ਆਗਿਆ ਸਤ ਕਰਕੇ ਮੰਨ ਲਈ। ਹੁਣ ਗੁਰੂ ਦੀ ਆਗਿਆ ਕੀ ਹੈ? ਨਸ਼ਾ ਨਹੀਂ ਕਰਨਾ, ਇਹ ਨਾਮ ਜਪਣਾ ਹੈ। ਕੇਸ ਨਹੀਂ ਕਟਾਉਣੇ, ਇਹ ਨਾਮ ਜਪਣਾ ਹੈ। ਪਰਾਇਆ ਧਨ ਘਰ ਨਹੀਂ ਲੈ ਕੇ ਆਉਣਾ, ਇਹ 'ਤੇ ਪਹਿਰਾ ਦੇਣਾ, ਇਹ ਨਾਮ ਜਪਣਾ ਹੈ। ਕਿਸੇ ਨਾਲ ਵੈਰ ਨਹੀਂ ਕਮਾਉਣਾ, ਇਹ 'ਤੇ ਪਹਿਰਾ ਦੇਣਾ, ਇਹ ਨਾਮ ਜਪਣਾ ਹੈ। ਜੀਵਨ 'ਚ ਲਾਲਚ ਨਹੀਂ ਕਰਨਾ, ਚਾਰ ਛਿਲੜਾਂ ਦੇ ਕਾਰਨ ਘਰ ਆਈ ਧੀ ਨੂੰ ਦਾਜ ਕਾਰਨ ਪਰੇਸ਼ਾਨ ਨਹੀਂ ਕਰਨਾ, ਲੋਭੀ ਨਹੀਂ ਹੋਣਾ, ਇਹ ਨਾਮ ਜਪਣਾ ਹੈ। ਚੰਗੇ ਗੁਣ ਜੀਵਨ 'ਚ ਧਾਰਨ ਕਰਨੇ ਨੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ, ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਇਹ ਹੈ ਪਰਮਾਤਮਾ ਦਾ ਨਾਮ ਜਪਣਾ, ਉਸਦੇ ਗੁਣਾਂ ਦੀ ਵਿਚਾਰ ਕਰਨੀ। ਵਿਣ ਗੁਣ ਕੀਤੇ ਭਗਤ ਨਾ ਹੋਏ, ਭਗਤੀ ਉਹਦੇ ਗੁਣਾਂ ਤੋਂ ਬਿਨਾਂ ਨਹੀਂ ਹੋ ਸਕਦੀ, ਉਹਦੇ ਗੁਣ ਧਾਰਨ ਕਰਨੇ ਨੇ, ਅਤੇ ਪਹਿਲਾਂ ਉਹਦੇ ਗੁਣਾਂ ਨੂੰ ਸਮਝਣ ਲਈ ਪਹਿਲਾਂ ਗੁਰਬਾਣੀ ਪੜ੍ਹਨੀ ਪਵੇਗੀ। ਸਹਿਜ ਪਾਠ ਘਰਾਂ 'ਚ ਆਰੰਭ ਕਰ ਦਈਏ, ਡੈਰੀਆਂ ਲਾ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਅੰਕ ਤੋਂ ਲੈ ਕੇ ਸਹਿਜ ਪਾਠ ਆਰੰਭ ਕਰ ਦਿਓ, ਨਾਲ ਅਰਥ ਵਾਚਣੇ ਸ਼ੁਰੂ ਕਰ ਦਿਓ। ਜਿਹੜੇ ਅਰਥਾਂ ਦਾ ਨਾਂ ਪਤਾ ਲੱਗੇ, ਪੁੱਛੋ ਕਿਸੇ ਨੂੰ ਵੀ ਮੈਂ ਆਹ ਬਾਣੀ ਪੜ੍ਹੀ, ਮੈਨੂੰ ਇਹਦੇ ਅਰਥਾਂ ਦਾ ਨਹੀਂ ਪਤਾ। ਫਿਰ ਵੇਖਣਾ, ਜਦੋਂ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗ ਗਿਆ, ਰਾਗੀ ਸਿੰਘ ਕੀਰਤਨ ਕਰੇਗਾ, ਸੁਣਨ ਵਾਲੇ ਨੂੰ ਆਨੰਦ ਆਏਗਾ, ਕਿਉਂਕਿ ਅਰਥਾਂ ਦਾ ਪਤਾ ਹੋਏਗਾ। ਮਾਫ਼ ਕਰਨਾ ਮੈਨੂੰ, ਅੱਜ ਜਦੋਂ ਪੜ੍ਹਿਆ ਜਾ ਰਿਹਾ ਹੁੰਦਾ ਹੈ, ਸਾਨੂੰ ਆਨੰਦ ਆ ਰਿਹਾ ਹੁੰਦਾ ਹੈ, ਸਿਰਫ ਸੁਰ ਦਾ, ਸ਼ਬਦ ਦਾ ਨਹੀਂ। ਜਿੱਦਣ ਸਮਝ ਆ ਗਈ, ਉਦਣ ਸ਼ਬਦ ਦਾ ਆਨੰਦ ਆਏਗਾ, ਸ਼ਬਦ ਵਿੱਚੋਂ ਰਸ ਲਏਗਾ, ਭੌਰਾ ਬਣ ਕੇ ਸਿੱਖ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣ ਨਾਲ ਹੀ ਜੀਵਨ 'ਚ ਸ਼ਾਂਤੀ ਅਤੇ ਟਿਕਾਅ ਪੈਦਾ ਹੋਏਗਾ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤੱਕ, ਬੜੇ ਹੋਰ ਹੋਰ ਤਰੀਕਿਆਂ ਨਾਲ ਸ਼ਾਂਤੀ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ, ਪਰ ਬਿਖਮ ਔਖਾ ਹੈ, ਨਾ ਜਾਈ ਲੈਣ। ਉਹ ਤਰੀਕੇ ਕਿਹੜੇ ਨੇ? ਸ਼ਬਦ ਦੇ ਪਹਿਲੇ ਬੰਦ ਵਿੱਚ ਬਿਆਨ ਕੀਤੇ ਨੇ। ਉਹ ਤਰੀਕੇ ਜਿਹੜੇ ਨੇ, ਸ਼ਬਦ ਦੇ ਪਹਿਲੇ ਬੰਦ ਵਿੱਚ ਦਾਤਾਰ ਜੀ ਨੇ ਬਿਆਨ ਕਰਕੇ ਸਾਡੇ ਸਾਹਮਣੇ ਰੱਖ ਦਿੱਤੇ। ਆਹ ਤਰੀਕੇ ਨੇ ਜਿਹੜੇ ਮਨੁੱਖ ਕਰਨਾ ਚਾਹੁੰਦਾ ਹੈ, ਉਹਨਾਂ ਤਰੀਕਿਆਂ ਨੂੰ ਮਨੁੱਖ ਆਪਣੇ ਜੀਵਨ 'ਚ ਅਪਣਾਉਣਾ ਚਾਹੁੰਦਾ, ਸ਼ਾਇਦ ਇਹਨਾਂ ਤਰੀਕਿਆਂ ਨਾਲ ਆਪਣੇ ਜੀਵਨ 'ਚ ਸ਼ਾਂਤੀ ਪੈਦਾ ਕਰ ਸਕਾਂ, ਟਿਕਾਅ ਪੈਦਾ ਕਰ ਸਕਾਂ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਜਿਹੜੀ ਨਾਮ ਦੀ ਪਰਿਭਾਸ਼ਾ ਦੱਸੀ, ਉਸਦੇ ਗੁਣ ਗਾਉਣੇ ਨੇ, ਉਸਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਹੁਣ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਜਾਂ ਭੌਮੇ ਖੋਈ ਦਾ ਅਰਥ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਮੁੱਚਾ ਗਿਆਨ ਵਾਹਿਗੁਰੂ ਅਕਾਲ ਪੁਰਖ ਦੀ ਸਲਾਹ ਹੈ, ਗੁਰੂ ਦੀ ਸਲਾਹ ਹੈ। ਸਿੱਖ ਨੇ ਗੁਰੂ ਦੇ ਕੋਲੋਂ ਪੜ੍ਹ ਕੇ ਵਿਚਾਰ ਕੇ ਸਲਾਹ ਲੈ ਕੇ ਜ਼ਿੰਦਗੀ ਜਿਉਣੀ ਹੈ। ਸ੍ਰੀ ਗੁਰੂ ਪੱਟਾਂ ਦਾ ਸਵਈਆ, ਸ੍ਰੀ ਗੁਰੂ ਸਤ ਜੀਓ, ਗੁਰੂ ਸਤ ਹੈ। ਗੁਰ ਕਹਿਆ ਮਾਨ, ਗੁਰੂ ਜੀ ਦੀ ਕਹੀ ਹੋਈ ਗੱਲ ਨੂੰ ਮੰਨ ਲੈਣਾ, ਗੁਰ ਕਹਿਆ ਮਾਨ ਨਿੱਜ ਨਿਧਾਨ, ਇਹ ਅਸਲੀ ਖਜ਼ਾਨਾ ਹੈ। ਗੁਰੂ ਦੇ ਬਚਨਾਂ ਨੂੰ ਜੀਵਨ 'ਚ ਮੰਨਣਾ ਹੀ ਅਸਲੀ ਖਜ਼ਾਨਾ ਹੈ। ਗੁਰ ਕਹਿਆ ਮਾਨ ਨਿੱਜ ਨਿਧਾਨ ਸਾਚ ਜਾਨ, ਮੰਤਰ ਇਹ ਹੈ, ਇਹ ਅਸਲੀ ਮੰਤਰ, ਇਹ ਹੈ ਮੰਤਰ। ਗੁਰੂ ਦੀ ਗੱਲ ਮੰਨਣਾ ਮੰਤਰ ਹੈ। ਅਤੇ ਕੋਈ ਕਹਿੰਦਾ ਜੀ ਅਸੀਂ ਜੇ ਸਵੇਰੇ ਉੱਠ ਕੇ ਗੁਰਮੰਤਰ ਦਾ ਅਭਿਆਸ ਕਰਦੇ ਹੁੰਦੇ ਹਾਂ, ਗੱਲ ਮੰਨਣਾ ਗੁਰਮੰਤਰ ਦਾ ਅਭਿਆਸ ਹੈ ਕਿ ਮੈਂ ਮੰਨ ਲਈ, ਜਿਹੜੀ ਉਹਦੇ ਸਿਮਰਨ ਦੀ ਗੱਲ ਆਉਂਦੀ ਹੈ ਕਿ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੀ ਸਿਮਰਨਾ ਹੈ, ਗੁਣ ਸਿਮਰਨਾ ਹੈ। ਜਦੋਂ ਅੱਖਾਂ ਪਰਾਇਆ ਰੂਪ ਤੱਕਣ ਲੱਗਣ ਅਤੇ ਇੱਕਦਮ ਸੋਚ ਦਿਮਾਗ ਵਿੱਚ ਆ ਜਾਏ ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਵਸੈ ਨਰ ਹਰੀ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨਵਰ ਨਾ ਦੇਖੋ ਕੋਈ, ਨੇਤਰੀ ਹਰ ਨਿਹਾਲਿਆ ਹਰੀ ਤੋਂ ਬਿਨਾਂ ਨਾ ਵੇਖ, ਇਹਨਾਂ ਅੱਖਾਂ ਨੂੰ ਮੈਲਾ ਨਾ ਹੋਣ ਦੇ, ਇਹ ਨਾਮ ਜਪਣਾ ਸਿਮਰੋਂ, ਮੈਂ ਸਿਮਰ ਲਿਆ। ਜਦੋਂ ਦੋ ਨੰਬਰ ਦੀ ਕਮਾਈ ਕਰ ਲਈ ਹੱਥ ਅੱਗੇ ਵਧੇ, ਸ਼ਬਦ ਆ ਜਾਏ ਲਭ ਕੁੱਤਾ ਕੂੜ ਝੂੜਾ ਠੱਗ ਖਾਧਾ ਮੁਰਦਾਰ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰਾਇਆ ਜਾਂ ਮੁਰਦਾਰ ਨਾ ਖਾਏ। ਤੂੰ ਪਰਾਇਆ ਹੱਕ ਖਾਣ ਤੋਂ ਆਪਣੇ ਹੱਥ ਨੂੰ ਪਿਛਾਂ ਕਰ ਲਵੇਂਗਾ, ਤੂੰ ਰੱਬ ਨੂੰ ਸਿਮਰਿਆ ਤੈਨੂੰ ਮਾੜੇ ਕੰਮ ਤੋਂ ਬਚਾ ਲਿਆ ਉਸਨੇ, ਪੈਰ ਗਲਤ ਰਸਤੇ 'ਤੇ ਤੁਰ ਲੱਗੇ। ਉਸਤਤ ਮਨ ਮੈਂ ਕਰ ਨਿਰੰਕਾਰ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ, ਸਦਾ ਹੀ ਸੁਹੇਲਾ ਹੋ ਜਾਏਗਾ ਜੀਓ, ਸੁਖੀ ਹੋ ਜਾਏਗਾ ਜੀਓ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਉਸਤਤ ਮਨ ਮੈਂ ਕਰ ਨਿਰੰਕਾਰ ਦਾ ਅਰਥ ਹੈ ਸਦ ਵਿਹਾਰ ਕਰਨਾ, ਉਹਦੀ ਉਸਤਤ ਕਰਨਾ ਹੈ। ਮਨੁੱਖ ਸਦ ਵਿਹਾਰ ਤੋਂ ਗੁਆਚ ਗਿਆ, ਆਪਣਿਆਂ ਨਾਲ ਹੀ ਠੱਗੀ ਮਾਰੀ ਜਾਂਦਾ, ਕਈ ਵਾਰ ਆਪਣਿਆਂ ਨਾਲ ਹੀ ਧੋਖੇ ਕਰੀ ਜਾਂਦਾ, ਆਪਣਿਆਂ ਨਾਲ ਹੀ ਠੱਗੀਆਂ ਮਾਰੀ ਜਾਂਦਾ, ਕਹਿੰਦਾ ਉਸਤਤ ਕਰਦਾ ਮੈਂ ਤੇ। ਵੈਸੇ ਪਰਮਾਤਮਾ ਦਾ ਸਿਮਰਨ ਰੋਜ਼ ਕਰੀਦਾ ਅੱਧਾ ਪੌਣਾ ਘੰਟਾ, ਠੱਗੀ ਨਾ ਮਾਰ ਕਿਸੇ ਨਾ, ਉਹਦਾ ਸਿਮਰਨ ਹੈ, ਬੇਈਮਾਨੀ ਨਾ ਕਰ, ਉਸਦਾ ਸਿਮਰਨ ਹੈ। ਸਿਮਰਨ ਦੀ ਪਰਿਭਾਸ਼ਾ ਹੀ ਬੜੀ ਪਿਆਰੀ ਦੱਸੀ ਹੈ, ਉਸਤਤ ਮਨ ਮੈਂ ਕਰ ਨਿਰੰਕਾਰ, ਕੀ ਹੈ ਉਸਤਤ, ਕਰ ਮਨ ਮੇਰੇ ਸਦ ਵਿਵਹਾਰ, ਇਹ ਉਸਦੀ ਉਸਤਤ ਕਰਨਾ ਹੈ। ਕਈ ਵਾਰ ਤੁਸੀਂ ਵੇਖਣਾ ਕੋਈ ਮਨੁੱਖ ਕਿਸੇ ਨੂੰ ਮਿਲਣ ਆਵੇ, 5 ਮਿੰਟ ਪਹਿਲਾਂ ਉਹਦੇ ਬਾਰੇ ਬਦਨਾਮੀ ਦੀਆਂ ਗੱਲਾਂ ਕਰ ਰਿਹਾ ਹੋਵੇ ਕਿਸੇ ਕੋਲ, 5 ਮਿੰਟ ਪਹਿਲਾਂ ਉਹਦੇ ਬਾਰੇ ਬਦਨਾਮੀ ਦੀਆਂ ਗੱਲਾਂ ਕਰ ਰਿਹਾ, ਤੂੰ ਮਿਲਣ ਆ ਜਾਏ, ਕਹਿੰਦਾ ਵਾਹ ਵਾਹ ਤੁਹਾਨੂੰ ਵੇਖ ਕੇ ਚਾਹ ਹੀ ਚੜ ਗਿਆ, ਮੈਂ ਕਦੋਂ ਦਾ ਉਡੀਕ ਰਿਹਾ ਸੀ ਤੁਹਾਨੂੰ। ਵੈਸੇ ਨਾਮ ਵੀ ਜਪਦਾ ਅਤੇ ਜਿਹਦੇ ਜਿਹੜਾ ਕੋਲ ਬੈਠਾ ਉਹ ਕਹਿ ਰਿਹਾ ਸੀ ਇਹ ਹੁਣੇ ਤਾਂ ਇਹਦੀਆਂ ਮੇਰੇ ਕੋਲ ਗੱਲਾਂ ਕਰ ਰਿਹਾ ਸੀ, ਇਹਦੀਆਂ ਬਦਨਾਮੀ ਕਰ ਰਿਹਾ ਸੀ ਮੇਰੇ ਕੋਲ, ਮੇਰੇ ਪੈਸੇ ਖਾ ਗਿਆ, ਠੱਗੀ ਮਾਰ ਦਿੱਤੀ ਮੇਰੇ ਨਾਲ, ਮੈਨੂੰ ਲੁੱਟ ਕੇ ਖਾ ਗਿਆ, ਹੁਣ ਕਹਿੰਦਾ ਮੈਨੂੰ ਚਾਹ ਚੜ ਗਿਆ, ਹੁਣ ਮੂੰਹ 'ਤੇ ਕਹਿਣ ਲੱਗ ਪਿਆ ਜੀ ਇਹਨਾਂ ਵਰਗਾ ਬੰਦਾ ਕੋਈ ਨਹੀਂ, ਇਹ ਬਹੁਤ ਨੇਕ ਇਨਸਾਨ ਨੇ। ਉਹ ਜਿਹੜਾ ਪਹਿਲਾਂ ਬੈਠਾ ਸੀ ਨਾ, ਉਹਦੇ ਸਾਹਮਣੇ ਦੋ ਰੂਪ ਆ ਗਏ ਨਾ। ਛੋਟੀ ਜਿਹੀ ਉਦਾਹਰਣ ਦੇਵਾਂ, ਕਈ ਵਾਰੀ ਪਤੀ ਪਤਨੀ ਨਾਲ ਘਰ 'ਚ ਲੜਾਈ ਹੋ ਜਾਂਦੀ ਹੈ, ਕਲੇਸ਼ ਹੋ ਜਾਂਦਾ ਹੈ, ਦੋਵੇਂ ਪਤੀ ਪਤਨੀ ਲੜ ਰਹੇ ਹੁੰਦੇ ਨੇ, ਖਿੱਚ ਖਿੱਚ ਕੇ ਪਤਨੀ ਨੂੰ ਪੈਂਦਾ ਹੈ, ਬੈੱਲ ਵੱਜਦੀ ਹੈ, ਬਾਹਰਲਾ ਦਰਵਾਜ਼ਾ ਖੁੱਲ੍ਹਦਾ ਹੈ, ਕੋਈ ਨਿਕਟਵਰਤੀ ਦੋਸਤ ਆ ਗਿਆ ਜਾਂ ਕੋਈ ਵੱਡਾ ਬੌਸ ਆ ਗਿਆ, ਅਫਸਰ ਆ ਗਿਆ ਵੱਡਾ ਜਿਹਦੇ ਕੋਲ ਨੌਕਰੀ ਕਰਦਾ ਸੀ, ਜਾਂ ਕੋਈ ਦੋਸਤ ਆ ਗਿਆ ਆਪਣੀ ਉਮਰ ਦਾ ਜਿਹਦੇ ਨਾਲ ਬਹਿ ਕੇ ਰੋਜ਼ ਖਾਂਦਾ ਪੀਂਦਾ, ਜੌਬ 'ਤੇ ਇਕੱਠੇ ਲੱਗੇ ਹੋਏ ਨੇ, ਐਨ ਇੱਕਦਮ ਆਓ ਜੀ ਐਨ ਅੰਦਰੋਂ ਪਾਣੀ ਦੀ ਟਰੇ ਆਉਂਦੀ ਹੈ, ਜੂਸ ਆਉਂਦਾ ਹੈ, ਨਮਕੀਨ ਆਉਂਦਾ ਹੈ, ਬਿਸਕੁਟ ਆਉਂਦੇ ਨੇ, ਬਰਫੀ ਆਉਂਦੀ ਹੈ, ਬੱਚਾ ਵੇਖ ਰਿਹਾ, ਕਹਿੰਦਾ ਡੈਡੀ ਦੇ ਦੋ ਰੂਪ, ਹੁਣੇ ਤਾਂ ਚੰਡਾਲ, ਹੁਣੇ ਹਲੇਮੀ ਰਾਜ, ਇਹ ਦੋ ਰੂਪ ਕਿਵੇਂ, ਹੁਣ ਉਸੇ ਵਕਤ ਹੀ ਦੋ ਰੂਪ ਨੇ, ਕਿਚਨ ਜਾ ਕੇ ਫਿਰ ਖਿੱਚ ਖਿੱਚ ਪੈ ਰਹੇ ਹੈ। ਉਹ ਕਹਿੰਦੀ ਬਿਸਕੁਟ ਹੈ ਨਹੀਂ, ਮੁੱਕੇ ਹੋਏ ਨੇ, ਦੱਸਿਆ ਕਿਉਂ ਨਹੀਂ ਮੈਨੂੰ, ਪਤਾ ਨਹੀਂ ਸੀ ਮੇਰੇ ਸਾਹਿਬ ਨੇ ਆਉਣਾ, ਆਫਿਸ ਦੇ ਮੇਰੇ ਨਾਲ ਕੰਮ ਕਰਨ ਵਾਲੇ ਨੇ ਆਉਣਾ, ਖਿੱਚ ਖਿੱਚ ਪੈ ਰਹੇ, ਦੋ ਰੂਪ, ਸਦ ਵਿਹਾਰ ਨਹੀਂ ਨਾ ਹੋ ਰਿਹਾ। ਇਹ ਜ਼ੁਬਾਨ ਉਸ ਬੰਦੇ ਵਾਸਤੇ ਹੋਰ ਹੈ। ਤੁਹਾਨੂੰ ਕਦੋਂ ਦੇ ਡੀਕ ਰਿਹਾ ਜੀ, ਚਾਹ ਹੀ ਚੜ੍ਹ ਜਾਂਦਾ ਤੁਹਾਨੂੰ ਵੇਖ ਕੇ, ਅੰਦਰ ਰਿੱਝਿਆ ਹੋਇਆ ਪਿਆ ਹੋਇਆ, ਉਹਨੇ ਸ਼ਾਇਦ ਪਾਣੀ ਵੀ ਨਾ ਉਬਲਦਾ ਹੋਵੇ ਪਤੀਲੇ, ਜਿੰਨਾ ਕਿਚਨ 'ਚ ਆਪ ਉਬਲ ਕੇ ਬੈਠਾ ਹੋਇਆ ਹੈ। ਪਾਠ ਵੀ ਪੜ੍ਹਿਆ ਜਾ ਰਿਹਾ, ਬਾਣੀ ਵੀ ਪੜ੍ਹੀ ਜਾ ਰਹੀ ਹੈ, ਸਿਮਰਨ ਵੀ ਕੀਤਾ ਜਾ ਰਿਹਾ। ਬੱਚਿਆਂ 'ਤੇ ਕੀ ਅਸਰ ਹੋ ਰਿਹਾ ਹੈ? ਸਾਡੀਆਂ ਗੱਲਾਂ ਕਈ ਵਾਰੀ ਆਮ ਵਿਅਕਤੀ ਨੂੰ ਲੱਗਦਾ ਕਿ ਨਾਸਤਕ ਪੁਣੇ ਦੀਆਂ ਨਹੀਂ ਭਲਿਓ। ਅਸੀਂ ਕਹਿੰਦੇ ਜਿਹੜਾ ਵਿਹਾਰ ਤੋਂ ਹੋਣੇ ਬਾਹਰੋਂ ਆਏ ਵਿਅਕਤੀ ਨਾਲ ਕਰ ਰਹੇ, ਪਤਨੀ ਨਾਲ ਕਿਉਂ ਨਹੀਂ ਕਰ ਸਕਦਾ, ਬੱਚਿਆਂ ਨਾਲ ਕਿਉਂ ਨਹੀਂ ਕਰ ਸਕਦਾ? ਮੈਂ ਬੜੇ ਬਾਪ ਐਸੇ ਵੇਖੇ ਜਿਹੜੇ ਸਰਕਾਰੀ ਅਦਾਰਿਆਂ 'ਚ, ਗੈਰ ਸਰਕਾਰੀ ਅਦਾਰਿਆਂ 'ਚ ਬੜੇ ਖੁਸ਼ ਰਹਿੰਦੇ ਜਦੋਂ ਘਰ ਦੀ ਚੌਖਟ, ਘਰ ਦੀ ਦਹਿਲੀਜ਼ ਟੱਪਦੇ ਨੇ, ਪਤਾ ਨਹੀਂ ਸਿਰ 'ਤੇ ਕ੍ਰੋਧ ਕਿੱਥੋਂ ਸਵਾਰ ਹੋ ਜਾਂਦਾ ਹੈ। ਬੱਚੇ ਕੇਵਲ ਸ਼ਰਾਬੀ ਨਹੀਂ, ਨਸ਼ੇ ਕਰਨ ਵਾਲਿਆਂ ਤੋਂ ਬਿਨਾਂ ਪਰਿਵਾਰਾਂ 'ਚ ਵੀ ਇਹ ਦਹਿਸ਼ਤ ਮੈਂ ਬੱਚਿਆਂ ਦੇ ਮਨਾਂ 'ਚ ਪਈ ਹੋਈ ਵੇਖੀ ਹੈ। ਤੁਸੀਂ ਵੀ ਵੇਖੀ ਹੋਏਗੀ ਕਈ ਵਾਰੀ ਬਾਪ ਕ੍ਰੋਧ ਦੇ ਘੋੜੇ 'ਤੇ ਸਵਾਰ ਰਹਿੰਦਾ ਹੈ। ਕਈਆਂ ਘਰਾਂ 'ਚ ਮਾਵਾਂ ਦੇ ਇਹ ਰੂਪ ਵੇਖਣ ਨੂੰ ਮਿਲੇ ਹਨ। ਕਿਉਂ? ਉਹਦਾ ਕਾਰਨ ਹੈ, ਜੇਤਾ ਪੜ੍ਹਿਆ ਤੇਤਾ ਕੜਿਆ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਅਸੀਂ ਗੁਰੂ ਕੋਲੋਂ ਨੁਕਤਾ ਸਿੱਖ ਲਵਾਂਗੇ ਨੇ ਗੁਣ ਧਾਰਨ ਕਰਨ ਦਾ, ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਉਸਤਤ ਮਰਮੈ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਚੰਗਾ ਵਿਹਾਰ ਕਰਨਾ ਹੈ, ਉਹਦੀ ਉਸਤਤ ਕਰਨੀ ਹੈ। ਅੰਮ੍ਰਿਤ ਰਸਨਾ ਨਿਰਮਲ, ਨਿਰਮਲ ਰਸਨਾ ਅੰਮ੍ਰਿਤ ਪੀਵੋ, ਅੰਮ੍ਰਿਤ ਨੂੰ ਆਪਣੀ ਰਸਨਾ ਦੁਆਰਾ ਪੀਣਾ ਹੈ, ਭਾਵ ਮਿੱਠਾ ਬੋਲਣਾ ਹੀ ਅੰਮ੍ਰਿਤ ਪੀਣਾ ਹੈ। ਜਦੋਂ ਇਹ ਹਿਰਦਾ ਸੁਹੇਲਾ ਹੋ ਜਾਏਗਾ, ਅੰਦਰ ਟਿਕਾ ਆ ਜਾਏਗਾ, ਜਦੋਂ ਇਹ ਚੰਗੀਆਂ ਦਾਤਾਂ ਚੰਗੀਆਂ ਵਿਚਾਰਾਂ ਜੀਵਨ 'ਚ ਵਸਣਗੀਆਂ, ਜੀਵਨ ਬੜਾ ਸੁਖੀ ਹੋਏਗਾ। ਅਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਸਿੱਖ ਗੁਰਦੁਆਰੇ ਪਾਠ ਵੀ ਕਰ ਆਉਂਦਾ ਹੈ, ਕੀਰਤਨ ਵੀ ਸੁਣ ਆਉਂਦਾ ਹੈ, ਅਰਦਾਸ ਭੇਟ ਵੀ ਦੇ ਆਉਂਦਾ ਹੈ, ਗੋਲਕੀ ਵੀ ਪਾ ਆਉਂਦਾ ਹੈ, ਆਪਣੇ ਪਿਤਾ ਕੋ ਹੋ ਕੇ ਆਣ ਕੇ ਬਾਣੀ ਪੜ੍ਹ ਕੇ ਨਿਤਨੇਮ ਕਰਕੇ ਆਪਣੀਆਂ ਘਰ ਦੀਆਂ ਸਮੱਸਿਆਵਾਂ ਫਿਰ ਜੋਤਸ਼ੀਆਂ ਕੋਲ ਜਾ ਕੇ ਹੱਲ ਕਰਦਾ ਹੈ, ਕੋਈ ਬਾਬੇ ਕੋ ਪੁੱਛਣ ਤੁਰ ਪੈਂਦਾ ਹੈ। ਕਈ ਤਾਂ ਫੋਨ ਕਰਦੇ ਨੇ, ਜਿਵੇਂ ਫੈਮਿਲੀ ਡਾਕਟਰ ਹੁੰਦੇ ਨੇ ਕਈਆਂ ਦੇ, ਫੈਮਿਲੀ ਬਾਬੇ ਹੁੰਦੇ ਨੇ ਕਈਆਂ ਦੇ, ਫੈਮਿਲੀ ਪੰਡਿਤ ਹੁੰਦੇ ਨੇ, ਉਹ ਸਮੱਸਿਆਵਾਂ ਦਾ ਹੱਲ ਕਰਾਉਂਦੇ ਨੇ ਇੱਕ ਦੂਜੇ ਦੇ ਕੋਲੋਂ। ਇਹ ਸਮੱਸਿਆਵਾਂ ਦਾ ਸਾਹਮਣਾ ਕਿਉਂ ਕਰਨਾ ਪਿਆ? ਜਿਹੜੀ ਵਿਚਾਰ ਗੁਰੂ ਨਾਨਕ ਦੇ ਸਿੱਖ ਨੇ ਗੁਰੂ ਕੋਲੋਂ ਆਣ ਕੇ ਪੁੱਛਣੀ ਸੀ, ਕਿਸੇ ਹੋਰ ਕੋਲੋਂ ਜਾ ਕੇ ਪੁੱਛ ਰਿਹਾ, ਕਿਉਂਕਿ ਸਾਨੂੰ ਇਹ ਸਾਨੂੰ ਸਿਖਾਇਆ ਜਾ ਰਿਹਾ, ਤੁਸੀਂ ਮੰਤਰ ਜਪੀ ਜਾਓ, ਕੋਈ ਗੈਬੀ ਸ਼ਕਤੀ ਆਉਣੀ ਹੈ, ਤੁਹਾਡੇ ਸਾਰੇ ਦੁੱਖ ਉਹਨੇ ਉਂਝ ਕੇ ਲੈ ਜਾਣੇ ਨੇ। ਇਸ ਚੀਜ਼ ਨੇ ਹਜ਼ਾਰਾਂ ਸਾਲ ਇਸ ਦੇਸ਼ ਨੂੰ ਗੁਲਾਮ ਕਰ ਛੱਡਿਆ। ਇਸੇ ਗੱਲ ਨੇ ਬ੍ਰਾਹਮਣ ਕੀ ਕਰਦਾ ਸੀ, ਪੁਜਾਰੀ, ਉਹ ਕਹਿੰਦਾ ਸੀ ਭਲਿਆ ਤੂੰ ਦੁਖੀ ਹੈ, ਤੇਰੇ ਤੂੰ ਮੰਤਰ ਜਪਿਆ ਕਰ, ਤੇਰਾ ਕੰਮ ਸੌਰ ਜਾਏਗਾ। ਉਹ ਕਹਿੰਦਾ ਜੀ ਮੇਰੇ ਕੋਲ ਟਾਈਮ ਹੈ ਨਹੀਂ। ਕਹਿੰਦਾ ਫਿਰ ਟਾਈਮ ਹੈ ਨਹੀਂ, ਮੰਤਰ ਮੈਂ ਜਪ ਦਿੰਦਾ, ਤੂੰ ਮੈਨੂੰ ਭੇਟਾ ਦੇ ਦੀ, ਇਹਦੀ ਅਰਦਾਸ ਮੈਂ ਤੇਰੇ ਨਾਂ ਦੀ ਕਰ ਦੇਵਾਂਗਾ। ਉਹ ਮੰਤਰ ਜਪਣ ਵਾਲੀ ਲਈ ਹੌਲੀ ਹੌਲੀ ਪੱਕਦੀ ਗਈ, ਹੌਲੀ ਹੌਲੀ ਸਿੱਖਾਂ ਨੇ ਅਪਣਾ ਲਈ, ਸਾਡੇ ਘਰ ਆ ਗਈ। ਪਾਠ ਕਰਨ ਵਾਲਾ ਕਿਤੇ ਬੈਠਾ, ਕਰਾਉਣ ਵਾਲਾ ਕਿਤੇ ਬੈਠਾ, ਘਰਾਂ 'ਚ ਵੀ ਇੱਦਾਂ ਹੁੰਦਾ। ਤੁਸੀਂ ਇਮਾਨਦਾਰੀ ਨਾਲ ਆਪਣੇ ਆਪਣੇ ਅੰਦਰ ਝਾਤ ਪਾ ਕੇ ਵੇਖਣੀ ਹੈ, ਜਦੋਂ ਅਸੀਂ ਘਰਾਂ 'ਚ ਅਖੰਡ ਪਾਠ ਕਰਾਉਂਦੇ ਹਾਂ, ਕਿ ਇਹ ਇੱਛਾ ਹੁੰਦੀ ਹੈ ਵੀ ਸਤਿਗੁਰ ਦੇ ਕੋਲ ਬਹਿ ਕੇ ਸੁਣਨੀ ਹੈ, ਸਤਿਗੁਰ ਦੇ ਬਚਨਾਂ ਨੂੰ ਧਿਆਨ ਨਾਲ ਸੁਣਨਾ ਹੈ, ਸਹਿਜ ਪਾਠ ਵੀ ਹੋਵੇ ਤਾਂ ਕੋਲ ਬਹਿ ਕੇ ਸੁਣਨਾ, ਮੈਨੂੰ ਪਤਾ ਲੱਗ ਜਾਏ ਸਹਿਜ ਪਾਠ ਕੀਤੇ ਆ ਵੀ ਸਤਿਗੁਰੂ ਜੀ ਨੇ ਮੈਨੂੰ ਕੀ ਫਰਮਾਇਆ, ਕੀ ਉਪਦੇਸ਼ ਦਿੱਤਾ ਮੇਰੇ ਮਾਲਕ ਨੇ। ਜਦੋਂ ਇਹ ਵਿਚਾਰਾਂ ਜ਼ਿੰਦਗੀ ਦਾ ਆਧਾਰ ਬਣ ਜਾਣਗੀਆਂ, ਪ੍ਰੇਮ ਪੈਦਾ ਹੋਏਗਾ ਗੁਰਬਾਣੀ ਪ੍ਰਤੀ, ਸੋਚ ਉੱਚੀ ਹੋ ਜਾਏਗੀ। ਸਤਿਗੁਰ ਨੂੰ ਬਾਣੀ ਕਿੰਨੀ ਪਿਆਰੀ ਲੱਗਦੀ ਹੈ, ਜਿਸ ਵਾਸਤੇ ਉਚਾਰਨ ਕੀਤੀ ਉਹਨੂੰ ਪਿਆਰੀ ਨਹੀਂ ਲੱਗਦੀ? ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਸਾਨੂੰ ਅੰਮ੍ਰਿਤ ਦੀ ਧਾਰਾ ਲੱਗਦੀ ਹੈ ਉਹ ਪਾਵਨ ਬਾਣੀ। ਗੁਰ ਨਿਮਖ ਨਾ ਮਨ ਤੇ ਟਾਰੀ ਦੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰ, ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੈ ਖਿਨ ਰਾਮ। ਕੋਈ ਖਿਨ ਮਾਤਰ ਵੀ ਬਾਣੀ ਦੇ ਨਾਲ ਸੰਬੰਧ ਜੋੜ ਕੇ ਤਾਂ ਵੇਖੇ। ਗੁਰਗਮ, ਗਮ ਦਾ ਅਰਥ ਹੁੰਦਾ ਪਹੁੰਚ, ਐੜਾ ਅੱਖਰ ਅੱਗੇ ਲੱਗ ਗਿਆ, ਅਗਮ ਲਫਜ਼ ਬਣ ਗਿਆ, ਜਿੱਥੋਂ ਤੱਕ ਪਹੁੰਚ ਨਾ ਹੋਵੇ। ਖਿਨ ਰਮ ਗੁਰਗਮ ਹਰ ਦਮ ਨਾ ਜਮ, ਤੂੰ ਹਰ ਦਮ ਗੁਰਬਾਣੀ ਕੋਲੋਂ ਅਗਵਾਈ ਲੈ ਕੇ ਵੇਖ, ਆ ਪੰਜ ਵਕਾਰ ਤੇਰਾ ਰਸਤਾ ਹੀ ਨਹੀਂ ਰੋਕ ਸਕਣਗੇ, ਜਮ ਹੀ ਪਾਸੇ ਹੋ ਜਾਣਗੇ ਤੇਰੇ ਅੱਗਿਓਂ। ਇਹ ਜਿਹੜੇ ਤੇਰੇ ਸਾਹਮਣੇ ਚੁੰਗੀਆਂ ਲਾ ਕੇ ਬੈਠੇ ਹੋਏ ਨੇ, ਤੈਨੂੰ ਲੁੱਟਣ ਲਈ ਬੈਠੇ ਹੋਏ ਨੇ, ਸਾਰੇ ਰਸਤਾ ਸਾਫ਼ ਕਰ ਜਾਣਗੇ, ਪਰ ਤਰੀਕਾ ਤਾਂ ਅਪਣਾਉਣਾ ਪਵੇਗਾ ਨਾ, ਸਾਧਨ ਤਾਂ ਅਪਣਾਉਣਾ ਪਵੇਗਾ ਨਾ, ਕਿ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਦੀ ਪਰਿਭਾਸ਼ਾ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕੇ। ਫਿਰ ਬੇਨਤੀ ਕਰ ਦੇਵਾਂ, ਜਦੋਂ ਰੱਬ ਬਾਰੇ ਪਤਾ ਲੱਗੇ ਉਦੋਂ ਮੂੰਹ 'ਚੋਂ ਵਾਹਗੁਰੂ ਨਿਕਲੇਗਾ, ਉਹਦਾ ਆਨੰਦ ਹੋਰ ਹੋਏਗਾ। ਰੱਬ ਦੇ ਗੁਣਾਂ ਨੂੰ ਸਮਝਣ ਤੋਂ ਬਿਨਾਂ ਵਾਹਗੁਰੂ ਮੂੰਹ 'ਚੋਂ ਨਿਕਲੇਗਾ, ਉਹਦਾ ਅਸਰ ਹੋਰ ਹੋਏਗਾ। ਸਾਡੇ ਕੋਲ ਕੋਈ ਕਿਸੇ ਦੋਸਤ ਦੀ ਤਾਰੀਫ ਕਰਦਾ ਹੋਵੇ, ਕਈ ਵਾਰ ਤੁਸੀਂ ਵੇਖਣਾ ਜਦੋਂ ਅਸੀਂ ਕਿਸੇ ਨੂੰ ਦੱਸ ਰਹੇ ਹੁੰਦੇ ਹਾਂ ਆਪਣੇ ਦੋਸਤ ਬਾਰੇ ਜਾਂ ਕਿਸੇ ਰਿਸ਼ਤੇਦਾਰ ਬਾਰੇ, ਅਤੇ ਅਸੀਂ ਉਹਦਾ ਨਾਂ ਇੱਕੇ ਵਾਰੀ ਲੈਂਦੇ ਹਾਂ ਜੀ ਸਾਡਾ ਫਲਾਣਾ ਦੋਸਤ ਹੈ, ਫਿਰ ਉਹਦੇ ਗੁਣ ਦੱਸਦੇ ਹਾਂ। ਗੁਣ ਜਿਉਂ ਦੱਸਣ ਲੱਗਦੇ ਹਾਂ ਉਹ ਪ੍ਰਭਾਵਿਤ ਹੁੰਦਾ ਹੈ, ਅਤੇ ਜਦੋਂ ਉਹ ਮਿਲਦਾ ਹੈ ਅਤੇ ਆਪਾਂ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਜਾਣਦੇ ਇਹਨਾਂ ਨੂੰ, ਤੁਹਾਡੇ ਕੋਲ ਮੈਂ ਇਹਨਾਂ ਦਾ ਜ਼ਿਕਰ ਕੀਤਾ ਸੀ ਨਾ, ਅਤੇ ਅਸੀਂ ਉਹਨੂੰ ਗੱਲ ਵਕੜੀ 'ਚ ਲੈਂਦੇ ਹਾਂ। ਕਿਉਂ? ਕਿਉਂਕਿ ਕਿਸੇ ਸਮੇਂ ਅਸੀਂ ਉਹਦੇ ਗੁਣਾਂ ਬਾਰੇ ਆਪਣੇ ਦੋਸਤ ਕੋਲੋਂ ਸੁਣ ਚੁੱਕੇ ਸੀ, ਅਤੇ ਜੇ ਉਹ ਇਕੱਲਾ ਨਾ ਹੀ ਲੈਂਦਾ ਉਹਦਾ ਅਸੀਂ ਪ੍ਰਭਾਵਿਤ ਹੋਣਾ ਸੀ। ਹਮੇਸ਼ਾ ਇਨਸਾਨ ਵੀ ਇਨਸਾਨ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦਾ ਹੈ। ਸਿੱਖ ਨੇ ਆਪਣੇ ਪਰਮਾਤਮਾ ਦੇ ਗੁਣਾਂ ਤੋਂ ਪ੍ਰਭਾਵਿਤ ਹੋਣਾ ਹੈ। ਜਦੋਂ ਗੁਣ ਸਮਝ ਆ ਗਏ ਇਹਨਾਂ ਭਾਗਾਂ ਵਾਲਿਓ, ਆਪਣੇ ਗੁਰੂ ਨੂੰ ਛੱਡ ਕੇ ਸਿੱਖ ਨੂੰ ਕਿਸੇ ਹੋਰ ਦੁਕਾਨ 'ਤੇ ਜਾਣ ਦੀ ਲੋੜ ਨਹੀਂ ਪਵੇਗੀ, ਕਿਸੇ ਦਾ ਆਊਟ ਆਸਰਾ ਲੈਣ ਦੀ ਲੋੜ ਨਹੀਂ ਪਵੇਗੀ। ਕੇਵਲ ਭਰੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਸਿੱਖ ਦਾ ਵੱਧ ਜਾਏਗਾ। ਰੱਬ ਪਤੀ ਹੈ, ਅਸੀਂ ਸਾਰੇ ਜੀਵ ਇਸਤਰੀਆਂ ਹਾਂ, ਗੁਰਦੇਵ ਗੁਰੂ ਪਾਤਸ਼ਾਹ ਵਿਚੋਲੇ ਨੇ, ਬਸ ਆਹ ਤਿੰਨ ਰਿਸ਼ਤੇ ਨੇ ਸਾਡੇ। ਪਰਮਾਤਮਾ ਪਤੀ, ਅਸੀਂ ਜੀਵ ਇਸਤਰੀਆਂ, ਅਤੇ ਗੁਰੂ ਵਿਚੋਲਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ। ਮੈਂ ਆਪਣੇ ਗੁਰੂ ਬਾਰੇ ਪਹਿਲਾਂ ਸੁਣਿਆ, ਜੋ ਸੁਣਿਆ ਉਹ ਵੇਖ ਲਿਆ, ਜੋ ਸੁਣਿਆ ਸੁਣਿਆ ਸੀ ਉਹ ਨਿਰਵੈਰ ਹੈ, ਅਤੇ ਵੇਖਿਆ ਵੀ ਹੈ ਉਹ ਨਿਰਵੈਰ ਹੈ। ਸੁਣਿਆ ਸੀ ਉਹ ਨਿਰਭਉ ਹੈ, ਹੁਣ ਵੇਖ ਵੀ ਲਿਆ ਉਹ ਨਿਰਭਉ ਹੈ। ਸੁਣਿਆ ਸੀ ਉਹ ਜੰਮਣ ਮਰਨ ਤੋਂ ਰਹਿ ਅਤੇ ਟਿਕਾ ਦਿੰਦਾ ਹੈ, ਸਾਰੇ ਗੁਣ ਵੇਖ ਲਏ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਵਿਛੜਿਆ ਸਾਨੂੰ, ਵਿਛੜੇ ਹੋਇਆਂ ਨੂੰ ਮਿਲਾਉਣ ਦੀ ਤਾਕਤ ਗੁਰੂ ਕੋਲ ਹੈ, ਕਿਸੇ ਬੰਦੇ ਕੋਲ ਨਹੀਂ। ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਕਿਸੇ ਸਰੀਰ ਦੀ ਗੱਲ ਤਾਂ ਦਾਤਾਰ ਨੇ ਕੀਤੀ ਨਹੀਂ, ਫਿਰ ਵੀ ਸਿੱਖੀ ਸਰੂਪ ਵਿੱਚ ਕਹਿੰਦੇ ਨੇ ਵੇਖੋ ਜੀ ਦੇਹਧਾਰੀ ਗੁਰੂ ਤੋਂ ਬਿਨਾਂ ਥੋੜ੍ਹਾ ਗੱਲ ਬਣਨੀ ਹੈ। ਇਹ ਤਾਂ ਐਵੇਂ ਕਹੀ ਜਾਂਦੇ, ਇਹ ਤਾਂ ਸ਼ਬਦ ਗੁਰੂ ਹੈ, ਦੇਹਧਾਰੀ ਤਾਂ ਸਾਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਵਿਛੜਿਆ ਹਰ ਮੇਲੇ ਪ੍ਰਭੂ, ਵਿਛੜੇ ਹੋਏ ਨੂੰ ਉਹ ਮਿਲਾ ਦਿੰਦਾ ਹੈ ਸੱਚ ਨਾਲ। ਹਰ ਦਰਗਾਹ ਕਾ ਬਸੀਠ, ਬਸੀਠ ਦਾ ਅਰਥ ਹੈ ਵਿਚੋਲਾ। ਹੁਣ ਸੰਸਾਰ ਦੇ ਵਿਚੋਲੇ 'ਚ ਅਤੇ ਗੁਰੂ ਵਿਚੋਲੇ 'ਚ ਇੱਕ ਫਰਕ ਹੈ। ਸੰਸਾਰ 'ਤੇ ਤੁਸੀਂ ਵੀ ਕਈ ਰਿਸ਼ਤੇ ਕਰਾਏ ਹੋਣੇ ਨੇ, ਬਹੁਤ ਵਾਰੀ ਸੰਸਾਰ ਦੇ ਵਿਚੋਲੇ ਰਿਸ਼ਤਿਆਂ ਵਿੱਚ ਥੋੜ੍ਹਾ ਬਹੁਤਾ ਫਰਕ ਪਾ ਕੇ ਦੱਸਦੇ ਨੇ। ਉਹਨਾਂ ਨੂੰ ਪਤਾ ਵੀ ਜੇ ਸਾਰਾ ਹੀ ਸੱਚ ਸੱਚ ਦੱਸ ਦਿੱਤਾ ਰਿਸ਼ਤਾ ਨੇਪਰੇ ਨਹੀਂ ਚੜ੍ਹਨਾ। ਅਤੇ ਕੁਝ ਤਾਂ ਵਿਚੋਲੇ ਹੁੰਦੇ ਨੇ ਇਮਾਨਦਾਰ, ਵੀ ਅਸੀਂ ਸਿਰ ਜੋੜਨੇ ਆ ਦੋਵਾਂ ਪਰਿਵਾਰਾਂ ਦੇ, ਝੂਠ ਨਹੀਂ ਬੋਲਣਾ, ਲੜਕੇ ਬਾਰੇ ਵੀ ਦੱਸ ਦੇਣਾ ਅਤੇ ਲੜਕੀ ਬਾਰੇ ਵੀ ਦੱਸ ਦੇਣਾ, ਅਤੇ ਜਿਨ੍ਹਾਂ ਨੂੰ ਲਾਲਚ ਹੁੰਦਾ ਨਾ ਮੁੰਦਰੀਆਂ ਪੈਣੀਆਂ ਦੋਵੇਂ ਬੰਨੇ, ਉਹ ਦੋਵੇਂ ਬੰਨੇ ਮੁੰਦਰੀਆਂ ਪੈਣੀਆਂ, ਫਿਰ ਉਹਨਾਂ ਵਿਚੋਲਿਆਂ ਨੂੰ ਰਿਸ਼ਤਿਆਂ ਤੋਂ ਬਾਅਦ ਕੋਈ ਪੁੱਛਦਾ ਵੀ ਨਹੀਂ। ਜਦੋਂ ਰਿਸ਼ਤਾ ਹੋ ਜਾਂਦਾ ਹੈ ਨਾ, ਬਸ ਐਨ ਬਰਾਤ ਵਾਲੇ ਦਿਨ ਤੱਕ ਹੀ ਜਲ ਪਾਣੀ ਛਕਾਇਆ ਜਾਂਦਾ, ਉਸ ਤੋਂ ਬਾਅਦ ਫਿਰ ਨਾਤਾ ਟੁੱਟ ਜਾਂਦਾ, ਕਿਉਂਕਿ ਝੂਠ ਦੇ ਆਧਾਰ 'ਤੇ ਰਿਸ਼ਤਾ ਕਰਾਇਆ ਸੀ। ਲੜਕੇ ਬਾਰੇ ਤਾਰੀਫ ਕਰਨ ਲੱਗਿਆਂ ਕਿਹਾ ਜੀ ਉਹ ਤਾਂ ਬਹੁਤ ਹੀ ਗਊ ਹੈ, ਸੁਸ਼ੀਲ ਹੈ, ਸਵੇਰੇ ਉੱਠ ਕੇ ਇੱਕ ਵਾਰੀ ਗੁਰਦੁਆਰੇ ਜਾਂਦਾ ਹੈ, ਪਾਠ ਸੁਣਦਾ ਹੈ, ਬਹੁਤ ਵਧੀਆ ਜੀਵਨ ਹੈ ਬੱਚੇ ਦਾ। ਹੁੰਦਾ ਉਲਟ ਹੈ, ਰਾਤ 12 ਵਜੇ ਪੱਬ ਤੋਂ ਆਉਂਦਾ ਹੈ, ਨਸ਼ੇ ਦਾ ਵੀ ਥੋੜ੍ਹਾ ਬਹੁਤਾ ਸੇਵਨ ਕਰਦਾ ਹੈ, ਹੁੰਦਾ ਉਲਟ ਹੈ। ਲੜਕੀ ਬਾਰੇ ਵੇਖੋ ਜੀ ਸਾਰਾ ਹੀ ਖਾਣਾ ਪਾਉਣਾ ਉਹਨੂੰ ਆਉਂਦਾ ਹੈ, ਸਿਲਾਈ ਕਢਾਈ ਸਾਰੀ ਆਉਂਦੀ ਹੈ, ਕਿੱਦਾਂ ਸਾਰਿਆਂ ਦਾ ਸਤਿਕਾਰ ਕਰਨਾ ਸਾਰਾ ਹੀ ਸਿੱਖਿਆ ਹੈ। ਜਦੋਂ ਹੁੰਦੇ ਰਿਸ਼ਤੇ ਪਤਨੀ ਨੂੰ ਪਤੀ ਬਾਰੇ, ਪਤੀ ਨੂੰ ਪਤਨੀ ਬਾਰੇ ਆਪਸ ਵਿੱਚ ਪਤਾ ਲੱਗਦਾ ਹੈ, ਭੇਤ ਖੁੱਲ ਜਾਂਦਾ ਹੈ, ਵਿਚੋਲੇ ਦਾ ਕਿਰਦਾਰ ਨੀਵਾਂ ਹੋ ਜਾਂਦਾ ਹੈ ਵੀ ਝੂਠ ਮਾਰਿਆ ਸੀ ਇਹਨੇ, ਝੂਠ ਦੇ ਆਧਾਰ 'ਤੇ ਰਿਸ਼ਤਾ ਕਰਾਇਆ ਸੀ। ਗੁਰੂ ਵਿਚੋਲਾ ਐਸਾ ਨਹੀਂ ਕਰੇਗਾ। ਜਿੱਦਣ ਇਸ ਜੀਵ ਰੂਪੀ ਇਸਤਰੀ ਦਾ ਪਰਮਾਤਮਾ ਰੂਪੀ ਪਤੀ ਨਾਲ ਰਿਸ਼ਤਾ ਕਾਇਮ ਕਰਨਾ, ਇਹਨਾਂ ਝੂਠ ਨਹੀਂ ਮਾਰਨਾ, ਜਿਹੋ ਜਿਹੇ ਅਸੀਂ ਹਾਂ ਉਹੋ ਜਿਹਾ ਹੀ ਪੇਸ਼ ਕਰਨਾ ਉਹਨੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ, ਉਹ ਸਾਨੂੰ ਵਿਛੜਿਆ ਹੋਇਆਂ ਨੂੰ ਮਿਲਾਉਂਦਾ ਹੈ। ਹਰ ਦਰਗਾਹ ਕਾ ਬਸੀਠ, ਬਸੀਠ ਦਾ ਅਰਥ ਹੁੰਦਾ ਵਿਚੋਲਾ। ਜੇ ਨਸ਼ੇੜੀਆਂ ਤਾਂ ਕਹਿਣਾ ਮਾਲਕ ਜੀ ਉਹੋ ਜਿਹਾ, ਜੇ ਦੋ ਨੰਬਰ ਦੀ ਕਮਾਈ ਕਰਨ ਵਾਲਾ ਤਾਂ ਉਹ ਪੇਸ਼ ਕੀ ਕਰਨਾ ਹੈ, ਜਿਹੋ ਜਿਹਾ ਜੀਵਨ ਉਹੋ ਜਿਹਾ ਪੇਸ਼ ਕਰਨਾ, ਅਤੇ ਪੇਸ਼ ਕਰਨ ਲੱਗਿਆਂ ਸਾਡੀ ਤਿਆਰੀ ਵੀ ਕਰਾਉਣੀ ਹੈ। ਹਰ ਨਾਮੋ ਮੰਤਰ ਦ੍ਰਿੜਾਹਿੰਦਾ ਕੱਟੇ ਹੋ ਮੈਂ ਰੋਗ, ਸਾਨੂੰ ਮੰਤਰ ਦ੍ਰਿੜਾਉਣਾ, ਉਹਨੇ ਸਿੱਖਿਆ ਦੇਣੀ ਹੈ ਜਿਹਦੇ ਨਾਲ ਅਸੀਂ ਉਹ ਗੁਣ ਧਾਰਨ ਕਰ ਸਕੀਏ ਜਿਹੜੇ ਗੁਣ ਪਤੀ ਨੂੰ ਪ੍ਰਵਾਨ ਨੇ। ਇਹ ਗੁਰੂ ਦ੍ਰਿੜਾਏਗਾ। ਹਰ ਨਾਮੋ ਮੰਤਰ ਦ੍ਰਿੜਾਹਿੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਜੋਗ। ਧੁਰ ਦਾ ਅਰਥ ਕੀ ਹੈ? ਆਰੰਭ ਤੋਂ ਜਿਨ੍ਹਾਂ ਨੂੰ ਚੰਗੇ ਸੰਸਕਾਰ ਮਿਲੇ ਨੇ, ਚੰਗੀਆਂ ਵਿਚਾਰਾਂ ਮਿਲੀਆਂ ਨੇ, ਉਹਨਾਂ ਨੂੰ ਗੁਰੂ ਮਿਲਿਆ, ਅਤੇ ਗੁਰੂ ਨੇ ਜੀਵ ਇਸਤਰੀ ਦੀ ਤਿਆਰੀ, ਇੱਥੇ ਜੀਵ ਇਸਤਰੀ ਦਾ ਅਰਥ ਚਾਹੇ ਕੋਈ ਨਾਰ ਹੈ ਚਾਹੇ ਕੋਈ ਮਾਦਾ, ਅਸੀਂ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਜਗਤ ਵਿੱਚ ਪੁਰਖ ਇੱਕੋ ਹੀ ਹੈ, ਬਾਕੀ ਅਸੀਂ ਸਾਰੀਆਂ ਜੀਵ ਇਸਤਰੀਆਂ। ਸਾਡੇ ਜੀਵਨ 'ਤੇ ਡਿਪੈਂਡ ਕਰਦਾ ਹੈ ਕਿੰਨੀਆਂ ਸੁਹਾਗਣਾਂ ਹੋ ਕੇ ਜੀਵਨ ਜਿਉਂਦੀਆਂ ਨੇ ਅਤੇ ਕਿੰਨੀਆਂ ਦੁਹਾਗਣਾਂ ਹੋ ਕੇ ਜੀਵਨ ਜਿਉਂਦੀਆਂ ਨੇ। ਦਾਤਾ ਜੀ ਕਹਿੰਦੇ ਇਹ ਤੇਰੇ ਆਪਣੇ ਆਪਣੇ ਜੀਵਨ 'ਤੇ ਡਿਪੈਂਡ ਕਰਦਾ ਹੈ। ਜੇ ਤਾਂ ਤੂੰ ਸੁਹਾਗਣ ਹੋਣਾ ਚਾਹੁੰਦੀ ਹੈ ਤਾਂ ਫਿਰ ਤੈਨੂੰ ਉਹ ਗੁਣ ਧਾਰਨ ਕਰਨੇ ਪੈਣਗੇ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਤੀ ਤੇਰੇ 'ਤੇ ਪ੍ਰਸੰਨ ਹੋ ਸਕੇ, ਰੀਝ ਸਕੇ। ਉਹ ਗੁਣ ਧਾਰਨ ਕਰਨ ਲਈ ਜਿਹੜੀ ਗੱਲ ਗੁਰਦੇਵ ਪਿਤਾ ਜੀ ਨੇ ਕਹੀ ਸੀ, ਹਰ ਪ੍ਰਭ ਮੇਰੇ ਬਾਬੂਲਾ, ਗੁਰੂ ਰਾਮਦਾਸ ਪਿਤਾ ਜੀ ਸ਼ੰਤ, ਹਰ ਪ੍ਰਭ ਮੇਰੇ ਬਾਬੂਲਾ, ਹੇ ਗੁਰੂ ਰੂਪੀ ਮੇਰੇ ਬਾਬਲ, ਮੈਨੂੰ ਉਹ ਦਾਜ ਦੇ ਕੇ ਤੋਰ ਜਿਹੜੇ ਦਾਜ ਨਾਲ ਮੈਂ ਪਰਮਾਤਮਾ ਰੂਪੀ ਪਤੀ ਦੇ ਘਰ ਸੌਖੀ ਵੱਸ ਸਕਾਂ। ਦਾਜ ਤਾਂ ਹੀ ਦਿੰਦਾ ਨਾ ਧੀ ਨੂੰ ਹਰ ਬੰਦਾ, ਵੀ ਇਹਨੂੰ ਮੁਹਤਾਜ ਨਾ ਹੋਣਾ ਪਵੇ ਕਿਸੇ ਦਾ। ਪਰ ਭਾਗਾਂ ਵਾਲਿਓ, ਇਹ ਚਾਰ ਛਿੱਲੜ ਤਾਂ ਭਾਂਡੇ ਸਮਾਂ ਪਾ ਕੇ ਪੁਰਾਣੇ ਹੋ ਜਾਂਦੇ ਨੇ। ਕੋਈ ਮੂੰਹੋਂ ਮੰਗਦਾ ਹੈ ਤਾਂ ਬੁਰਾ ਲੱਗਦਾ ਹੈ, ਕੋਈ ਨਹੀਂ ਮੂੰਹੋਂ ਮੰਗਦਾ ਤਾਂ ਕੋਈ ਜ਼ਬਰਦਸਤੀ ਦੇਣਾ ਚਾਹੁੰਦਾ ਹੈ। ਇਹ ਦਾਜ ਤਾਂ ਸੰਸਾਰ 'ਤੇ ਫਿੱਕੇ ਪੈ ਜਾਂਦੇ ਨੇ, ਕਿਤੇ ਧੀਆਂ ਨੂੰ ਆਹ ਦਾਜ ਦੇਣਾ ਆ ਜਾਏ। ਕਿਹੜਾ ਦਾਜ? ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵੇ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ। ਕੱਪੜੇ ਵੀ ਧੀਆਂ ਪੇਕੇ ਘਰੋਂ ਲੈ ਕੇ ਜਾਂਦੀਆਂ ਨੇ, ਅਤੇ ਕਈ ਵਾਰੀ ਸਹੁਰੇ ਪਰਿਵਾਰ ਵਾਲਿਆਂ ਦੇ ਪ੍ਰਵਾਨ ਹੀ ਨਹੀਂ ਚੜ੍ਹਦੇ ਉਹ ਕੱਪੜੇ। ਉਹ ਕਹਿੰਦੇ ਅਸੀਂ ਇੰਨੇ ਮਹਿੰਗੇ ਦਿੱਤੇ ਆ, ਕਿੰਨੇ ਕੁ ਦੇ ਤੇ ਸਾਨੂੰ, ਅਸੀਂ ਇੰਨਾ ਜ਼ੋਰ ਲਾ ਦਿੱਤਾ, ਅਸੀਂ ਤਾਂ 1.5-2 ਲੱਖ ਦੀ ਵਰੀ ਬਣਾਤੀ, ਆ ਕੀ ਦੇ ਦਿੱਤਾ ਸਾਨੂੰ, ਨੁਕਸ ਨਿਕਲ ਆਇਆ ਨਾ। ਅਤੇ ਜੇ ਗੁਰੂ ਹੀ ਕੱਪੜਾ ਹੁੰਦਾ, ਹਰੀ ਦਾਜ ਹੁੰਦਾ, ਤਾਂ ਕੋਈ ਨੁਕਸ ਕੱਢ ਸਕਦਾ ਸੀ? ਅਤੇ ਜਿਹੜੀ ਮੇਰੇ ਮਾਲਕ ਨੇ ਕਹੀ ਨਾ, ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ, ਜਿਵੇਂ ਦਾਜ ਦਾ ਵਿਖਾਲਾ ਪਾਇਆ ਜਾਂਦਾ ਨਾ, ਜਦੋਂ ਦਾਜ ਦੇਣਾ ਹੁੰਦਾ ਵਿਖਾਲਾ ਪਾਇਆ ਜਾਂਦਾ, ਸਾਰਿਆਂ ਨੂੰ ਵਿਖਾ ਦਿਉ ਆਹ ਕਾਰ ਦੇਣ ਲੱਗੇ ਹਾਂ, ਇਹ AC ਦੇਣ ਲੱਗੇ ਹਾਂ, ਇਹ ਫਰਿੱਜ ਦੇਣ ਲੱਗੇ ਹਾਂ, ਇਹ ਕਿਚਨ ਦਾ ਸਾਰਾ ਸਮਾਨ ਦੇ, ਦਾਜ ਵਿਖਾਲਾ ਪਾਉਣਾ ਹੈ। ਇੱਥੇ ਗੁਣਾਂ ਦੀ ਗੱਲ ਹੈ, ਕਹਿੰਦੇ ਗੁਣ ਦਾਜ ਦੇਣੇ ਨੇ ਆਪਣੇ ਇਸ ਜੀਵ ਰੂਪੀ ਇਸਤਰੀ ਦੇ ਪੱਲੇ ਬੰਨਣੇ ਨੇ। ਹੋਰ ਮਨਮੁੱਖ, ਮਨ ਦੇ ਪਿੱਛੇ ਤੁਰਨ ਵਾਲੇ ਹੋਰ ਮਨਮੁੱਖ ਬੰਦੇ ਜਿਹੜੇ ਨੇ, ਦਾਜ ਰੱਖ ਦਿਖਾ ਲੈ। ਕਿਹੜਾ ਦਾਜ? ਗੁਣ ਹੈ ਨਹੀਂ, ਹੋਰ ਦਾਜ ਕਿਹੜਾ? ਤੀਰਥਾਂ 'ਤੇ ਨਹਾਉਣਾ, ਪਰਮਾਤਮਾ ਪਤੀ ਹੈ ਨਾ, ਉਹਨੂੰ ਇਹ ਦਾਜ ਪ੍ਰਵਾਨ ਨਹੀਂ ਵੀ ਤੂੰ ਤੀਰਥਾਂ 'ਤੇ ਨਹਾਉਣਾ ਹੈ, ਤੂੰ ਚਲੀਏ ਕੱਟਦਾ ਹੈ, ਤੂੰ ਮੌਨ ਵਰਤ ਰੱਖਦਾ, ਇਹ ਦਾਜ ਪ੍ਰਵਾਨ ਨਹੀਂ। ਹੋਰ ਮਨਮੁੱਖ ਦਾਜ ਰੱਖ ਦਿਖਾ ਲੈ। ਸੋ ਕੂੜ ਅਹੰਕਾਰ, ਇਹ ਦਾਜ ਤਾਂ ਤੇਰੇ ਹੰਕਾਰ 'ਚ ਵਾਧਾ ਕਰਦਾ ਹੈ। ਤੀਰਥ ਵਰਤਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਹੋਰ ਮਨਮੁੱਖ ਦਾਜ ਰੱਖ ਦਿਖਾ ਲੈ। ਸੋ ਕੂੜ ਅਹੰਕਾਰ ਕੱਚ ਪਾਜੋ, ਇਹ ਝੂਠਾ ਪਾਜ ਉਗੜ ਜਾਣਾ। ਇਸ ਕਰਕੇ ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵ ਦਾਨ ਮੈਂ ਦਾਜੋ, ਮੈਂ ਤੇਰੇ ਕੋਲ ਜੀਵ ਰੁਸਤੀ ਉਹ ਦਾਜ ਮੰਗਦੀ ਹਾਂ ਜਿਹਦੇ ਨਾਲ ਪਰਮਾਤਮਾ ਪਤੀ ਦੇ ਮੈਂ ਦਰ 'ਤੇ ਪ੍ਰਵਾਨ ਹੋ ਸਕਾਂ। ਉਹ ਦਾਜ ਹੈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਉਹ ਹੈ ਪਰਮਾਤਮਾ ਦਾ ਨਾਮ ਜਪਣਾ, ਉਹਦੀ ਇਬਾਦਤ ਕਰਨੀ, ਉਹਦੇ ਗੁਣ ਗਾਉਣੇ, ਉਹਦੀ ਵਡਿਆਈ ਕਰਨੀ। ਜੇਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈ ਹੈ। ਕਿਹੜੇ ਗੁਣ? ਤੁਮ ਦਾਤੇ, ਇਹ ਗੁਣ ਗਾਓਦੇ। ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕੋ ਬਿਖਮ ਨਾ ਜਾਈ ਲੈਣ। ਬਹੁ ਪ੍ਰਕਾਰ, ਉਹ ਕਿਹੜੇ ਹੋਰ ਤਰੀਕੇ ਨੇ ਜਿਹੜੇ ਨਾਮ ਤੋਂ ਬਿਨਾਂ ਮਨੁੱਖ ਰੱਬ ਪਾਉਣ ਲਈ ਕਰ ਰਿਹਾ? ਇਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਾਮਾਂ ਨੂੰ ਕਰਾਂਗੇ। ਮਾਲਕ ਜੀ ਬਖਸ਼ਿਸ਼ ਕਰਨ। ਉਹ ਕਿਹੜੇ ਤਰੀਕੇ ਨੇ, ਕਿਹੜੇ ਤਰੀਕੇ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਹੋਰ ਹੋਰ ਮਨੁੱਖ ਜੀਵਨ 'ਚ ਅਪਣਾ ਰਹੇ। ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਆਪਾਂ ਫਿਰ ਦੁਬਾਰਾ ਇਸੇ ਪਾਵਨ ਸ਼ਬਦ ਦੀ ਅਗਲੇਰੀ ਵਿਚਾਰ ਕਰਾਂਗੇ। ਭੁੱਲਾਂ ਮੇਰੀਆਂ ਬਚਨ ਗੁਰਦੇਵ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।